ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਨਾਨਕ ਪਦ
ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ
ਸ੍ਰੀ ਅਮਰਦਾਸ ਗੁਰ ਦਰਤ ਧਿਆਵ ਹਿਰਦੈ ਧਿਆਵ
ਸ੍ਰੀ ਗੁਰੂ ਰਾਮਦਾਸ ਗੁਣ ਗਾਵ
ਸ੍ਰੀ ਅਰਜਨ
ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ
ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲ
ਜਿਸ ਮਹਿ ਅੰਮ੍ਰਿਤ
ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ
ਸ੍ਰੀ ਗੁਰ ਸ਼ਬਦ ਕਮਾਏ ਗਿਨ ਜਿਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਕਰਤਾਰ ਰੂਪ ਅਵਤਾਰ ਕਾਲ ਨਾਰ ਤਾਰਨ ਕੋ ਤਨ ਤਰ ਤਰ ਸ਼ਰਦ ਦਰਸ਼ ਹੋ ਦੁਖ ਦਾਹ ਜਗ ਜੀਵਨ ਕੋ ਲੇ ਬੋਲਾਹ ਸ੍ਰੀ ਕਰਤਾਰ ਰੂਪ ਅਵਤਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਜੋ ਸਰੂਪ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਕ ਮਿਹਰਾਂ ਦੇ ਸਾਈਂ ਅੰਤਰਜਾਮੀ ਸਤਿਗੁਰੂ ਦਇਆ ਨਿਧ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਪਵੜ ਭਾਗੀ ਜਨ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ ਕੰਨਾਂ ਰੂਪੀ ਡੂਨਿਆਂ ਨਾਲ ਗੁਰੂ ਸਾਹਿਬ ਜੀ ਦਾ ਜਸ ਮਹਾਰਾਜ ਜੀ ਦੀ ਵਡਿਆਈ ਨਾਮ ਰਸ ਆਪ ਜੀ ਛੱਕ ਕੇ ਆਪਣੇ ਸਮੇਂ ਨੂੰ ਸਫਲਾ ਕਰ ਰਹੇ ਹੋ ਲੜੀਵਾਰ ਗੁਰ ਇਤਿਹਾਸ ਦਾ ਸਤਸੰਗ ਜੀ ਸਮਾਂ ਹੈ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪੁੱਤਰ ਜੀਵਨ ਆਪਾਂ ਵਿਚਾਰਦੇ ਪਏ ਹਾਂ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰ ਰਿਹਾ ਸੀ ਇਸ ਵਿੱਚ ਭਾਈ ਬਾਲਾ ਜੀ ਦੱਸਦੇ ਨੇ ਕਿ ਕਿਵੇਂ ਮਸੀਹਾਂ ਦੇ ਰਹਿਣ ਵਾਲੇ ਭਾਈ ਭਗੀਰਥ ਜੀ ਜਿਹੜੇ ਦੇਵੀ ਦੇ ਉਪਾਸ਼ਕ ਸਨ ਕਾਲੀ ਨੂੰ ਮੰਨਣ ਵਾਲੇ ਸਨ ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਪ੍ਰੇਮੀ ਬਣੇ ਬ੍ਰਹਮ ਗਿਆਨ ਹਾਸਲ ਕੀਤਾ ਆਪਣਾ ਜਨਮ ਉਹਨਾਂ ਨੇ ਕਿਵੇਂ ਸਫਲਾ ਕੀਤਾ ਕੱਲ੍ਹ ਆਪਾਂ ਵਿਚਾਰ ਰਿਹਾ ਸੀ ਕਿ ਬੜੇ ਨਾਵਾਂ ਨਾਲ ਉਹ ਦੇਵੀ ਦੀ ਪੂਜਾ ਕਰਦੇ ਉਹਦੀ ਆਰਾਧਨਾ ਕਰਦੇ ਨੇ ਵੱਖਰੇ ਵੱਖਰੇ ਨਾਂ ਲੈ ਲਿਆ ਕਿ ਉਹਦੀ ਸੋਭਾ ਕਰ ਕਰਕੇ ਉਹਨੂੰ ਆਰਾਧਦੇ ਪਏ ਨੇ ਇੱਕ ਦਿਨ ਮੰਦਰ ਵਿੱਚ ਗਏ ਦੇਵੀ ਦੇ ਚਰਨਾਂ 'ਤੇ ਸਿਰ ਰੱਖ ਕੇ ਐਸਾ ਮਨ ਉਹਨਾਂ ਦਾ ਜੁੜਿਆ ਸਾਰਾ ਦਿਨ ਲੰਘ ਗਿਆ ਅੱਧੀ ਰਾਤ ਲੰਘ ਗਈ ਅੱਧੀ ਰਾਤ ਫਿਰ ਉਹਨਾਂ ਦੀ ਜਦੋਂ ਅੱਖ ਲੱਗੀ ਤਾਂ ਉਹਨਾਂ ਨੂੰ ਸੁਪਨਾ ਆਇਆ ਉਸੇ ਦੇਵੀ ਨੇ ਆਖਿਆ ਵੀ ਦੱਸ ਕੀ ਚਾਹੁੰਦਾ। ਆਖਿਆ ਮੈਂ ਅਸਲ ਵਿੱਚ ਆਪਣੇ ਜੀਵਨ ਤੋਂ ਮੁਕਤੀ ਚਾਹੁੰਦਾ, ਬੰਧਨਾਂ ਤੋਂ ਖਲਾਸੀ ਚਾਹੁੰਦਾ, ਜਨਮ ਮਰਨ ਦੇ ਗੇੜ ਤੋਂ ਬਚਣਾ ਚਾਹੁੰਦਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਵਿੱਚ ਭੇਦ ਹੋਣਾ ਮੰਗਦਾ। ਉਹ ਕਹਿਣ ਲੱਗੀ ਹੈ ਤੇਰੀ ਮਨਸ਼ਾ ਜ਼ਰੂਰ ਪੂਰੀ ਹੋਵੇਗੀ। ਇੱਥੋਂ ਥੋੜ੍ਹੀ ਦੂਰ ਸੁਲਤਾਨਪੁਰ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਕਲਾ ਨੂੰ ਛੁਪਾ ਕੇ ਮੋਦੀ ਦੀ ਕਾਰ ਕਰਦੇ ਪਏ ਨੇ। ਜਦੋਂ ਤੱਕ ਤੇਰੇ ਸਰੀਰ ਵਿੱਚ ਪ੍ਰਾਣ ਨੇ ਉਦੋਂ ਤੱਕ ਉਹਨਾਂ ਦੇ ਚਰਨ ਨਾ ਛੱਡੀ, ਇਹ ਦਾਤ ਤੈਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੋਵੇਗੀ। ਕੁਝ ਲੋਕਾਂ ਨੇ ਸਤਿ ਸੰਗਤ ਜੀ ਗੁਰੂ ਸਾਹਿਬ ਜੀ ਦੇ ਕਲਗੀਧਰ ਪਾਤਸ਼ਾਹ ਜੀ ਦੇ ਵੀ ਜੀਵਨ ਨਾਲ ਦੇਵੀ ਦਾ ਪ੍ਰਸੰਗ ਜੋੜਿਆ ਕਿ ਜਿਹਨੇ ਕਿਸੇ ਨੇ ਕੁਝ ਆਖਿਆ ਕਿਸੇ ਨੇ ਕੁਝ ਆਖਿਆ, ਪਰ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੇ ਬਚਨ ਕੀਤੇ, ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰੀ ਸ੍ਰਿਸ਼ਟੀ ਦਾ ਆਦਿ ਹੈ, ਉਹੀ ਸਾਡਾ ਗੁਰੂ ਹੈ ਭਾਈ, ਕਿਉਂਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤੇ ਸਨ, ਇਸ ਲਈ ਕੋਈ ਸ਼ੰਕਾ ਨਹੀਂ ਰਹਿ ਗਿਆ। ਫਿਰ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ, ਭੈਰੋ ਭੂਤ ਸੀਤਲਾ ਧਾਵੈ, ਖਰ ਵਾਹਨ ਉਸ਼ਾਰ ਉਡਾਵੈ, ਹਉ ਤੋ ਇਹ ਕਰਮਈਆ ਲੈ ਹੋ, ਆਣ ਦੇਵ ਬਦਲਾਵਨ ਦਹੋ। ਕਹਿੰਦੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਇੱਕ ਕਿਣਕਾ ਲੈਣ ਵਾਸਤੇ ਮੈਂ ਸਾਰੇ ਦੇਵੀ ਦੇਵਤੇ ਇੱਕ ਪਾਸੇ ਰੱਖ ਦਿਆਂਗਾ ਅਤੇ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਾਂਗਾ। ਜਿਹੜੇ ਭੈਰੋ ਦੇ ਪੁਜਾਰੀ ਨੇ ਖਰ ਬਾਹਾਂ ਨੂੰ ਛਾਰ ਉਡਾਵੇ, ਖਰ ਖੋਤੇ ਨੂੰ ਕਹਿੰਦੇ, ਉਹਦੀ ਸਵਾਰੀ ਇਹ ਮੰਨੀ ਗਈ, ਕਹਿੰਦੇ ਕੀ ਕਰੇਗਾ ਵੱਧ ਤੋਂ ਵੱਧ ਪ੍ਰਾਪਤੀ। ਫਿਰ ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਰਦ ਚੜੇ ਡੌਰੂ ਟਮਕਾਵੈ, ਮਹਾਂ ਮਾਈ ਕੀ ਪੂਜਾ ਕਰੈ, ਨਰਸੇ ਨਾਰ ਹੋਏ ਅਵਤਰ। ਕਹਿੰਦੇ ਬਸ ਇਹੀ ਪ੍ਰਾਪਤੀ ਆ ਉਹਨਾਂ ਦੀ ਪੂਜਾ ਵਿੱਚੋਂ, ਜੇ ਕੋਈ ਸ਼ਿਵ ਸ਼ਿਵ ਕਰੇਗਾ ਤੇ ਬਰਦ ਚੜ ਕੇ ਡੌਰੂ ਵਜਾਉਂਦਾ ਫਿਰੇਗਾ। ਤੂੰ ਕਹੀ ਅਤੀ ਯਾਦ ਭਵਾਨੀ, ਮੁਕਤ ਕੀ ਭਰੀਆ ਕਹਾਂ ਛਪਾਨੀ। ਭਗਤ ਨਾਮਦੇਵ ਜੀ ਕਹਿੰਦੇ ਤੂੰ ਕਹਿੰਦੀ ਅਗਰ ਮੈਂ ਭਵਾਨੀ ਹਾਂ, ਮੈਂ ਆਦਿ ਦੀ ਸ਼ਕਤੀ ਹਾਂ, ਮੈਂ ਉੱਡਾ, ਮੇਰੇ ਤੋਂ ਸਾਰਾ ਸੰਸਾਰ ਪੈਦਾ ਹੋਇਆ, ਤੇ ਫਿਰ ਆਪਣੇ ਪ੍ਰੇਮਿਕਾਂ ਨੂੰ ਮੁਕਤੀ ਕਿਉਂ ਨਹੀਂ ਦੇ, ਪ੍ਰੇਮੀਆਂ ਨੂੰ ਮੁਕਤੀ ਕਿਉਂ ਨਹੀਂ ਦੇ ਸਕਦੀ ਜਿਹੜੇ ਤੇਰੇ ਚਰਨਾਂ ਦੇ ਪ੍ਰੇਮੀ ਨੇ? ਜਦੋਂ ਉਹ ਬੰਧਨਾਂ ਤੋਂ ਖਲਾਸੀ ਮੰਗਦੇ ਆ ਉਦੋਂ ਕਿਉਂ ਨਹੀਂ ਫਿਰ ਦਿੰਦੀ ਤੂੰ? ਇਹ ਗੁਰਬਾਣੀ ਦਾ ਸ਼ਬਦ ਹੈ। ਇਸ ਲਈ ਜਦੋਂ ਭਾਈ ਭਗੀਰਥ ਜੀ ਨੇ ਆਰਾਧਨਾ ਕੀਤੀ, ਉਹਨਾਂ ਨੇ ਬਿਲਕੁਲ ਪ੍ਰੇਮ ਨਾਲ ਕੀਤੀ ਹੈ, ਜਦੋਂ ਪ੍ਰਗਟ ਹੋਈ ਉਸ ਵੇਲੇ ਮੁਕਤੀ ਮੰਗੀ। ਫਿਰ ਉਹਨੇ ਆਖਿਆ ਵੀ ਜਾਓ ਸੁਲਤਾਨਪੁਰ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸੋ, ਇਹ ਦਾਤ ਤੁਹਾਨੂੰ ਗੁਰੂ ਸਾਹਿਬ ਹੀ ਦੇ ਸਕਦੇ ਆ। ਉਹ ਸਮਰੱਥ ਨੇ, ਉਹਨਾਂ ਆਪਣੀ ਕਲਾ ਛੁਪਾਈ ਹੋਈ ਹੈ, ਉਹ ਸੰਸਾਰ ਤੇ ਅਕਾਲ ਪੁਰਖ ਵਾਹਿਗੁਰੂ ਆਪ ਆਇਆ ਉਹਨਾਂ ਦੇ ਰੂਪ ਵਿੱਚ, ਤੇ ਉਹਨਾਂ ਦਾ ਕੋਈ ਵੱਡਾ ਕਾਰਜ ਕਰਨ ਵਾਲਾ ਉਹ ਸ਼ੁਰੂ ਕਰਨਗੇ, ਉਹ ਤੋਂ ਪਹਿਲਾਂ ਜਾ ਕੇ ਤੂੰ ਆਪਣਾ ਜਨਮ ਸਫਲਾ ਕਰ। ਇਹ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਭਗੀਰਥ ਜੀ ਇਹ ਉਹਦਾ ਸੁਨੇਹਾ ਲੈ ਕੇ ਪਹੁੰਚਣਗੇ ਆਪਣੇ ਜਨਮ ਦੀ ਸਫਲਤਾ ਵਾਸਤੇ। ਇੱਥੋਂ ਕੋਈ ਸ਼ੰਕਾ ਨਾ ਰਹਿ ਗਿਆ, ਜਿਹੜੇ ਮਹਾਰਾਜ ਨੇ ਬਚਨ ਕੀਤੇ ਨਾ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨ ਕਲ ਰਾਖੀ ਮੇਰੀ, ਐਸੇ ਮਹਾਨ ਸਤਿਗੁਰੂ ਜੀ ਦੇ ਬਾਰੇ ਆਪ ਸਤਸੰਗ ਜੀ ਫਿਰ ਉਹਨੂੰ ਦੇਵੀ ਨੇ ਦੱਸ ਪਾਈ ਭਾਈ ਭਗੀਰਥ ਜੀ ਨੂੰ। ਇੱਥੋਂ ਤੱਕ ਆਪਾਂ ਕੱਲ੍ਹ ਵਿਚਾਰ ਲਿਆ ਸੀ, ਅੱਗੇ ਆਓ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਕੌਤਕ ਸਰਵਣ ਕਰੀਏ, ਲਾਹ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਪੈ ਸ੍ਰੀ ਕਰਤਾਰ ਅਰੂਪ ਅਵਤਾਰ।
ਇਹ ਦੇਵੀ ਦੱਸ ਰਹੀ ਹੈ ਭਾਈ ਭਗੀਰਥ ਜੀ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਦਾ ਕਰਤਾਰ ਦਾ ਸਰੂਪ ਨੇ ਗੁਰੂ ਨਾਨਕ ਦੇਵ ਮਹਾਰਾਜ ਜਿਹੜੇ ਇਸ ਵੇਲੇ ਸੁਲਤਾਨਪੁਰ ਵਿੱਚ ਹਨ।
ਕਲ ਨਰ ਤਾਰਨ ਕੋ ਤਨ ਧਾਰ,
ਕਹਿੰਦੇ ਕਲਯੁਗ ਦੇ ਮਨੁੱਖਾਂ ਨੂੰ ਤਾਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਤਨ ਧਾਰਨ ਕੀਤਾ, ਆਪ ਆਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰੂਪ ਵਿੱਚ।
ਧਰ ਸ਼ਰਧਾ ਦਰਸੋ ਦੁੱਖ ਦਾਹੂ,
ਤੇ ਇਹ ਆਖਿਆ ਵੀ ਧਰ ਸ਼ਰਧਾ ਦਰਸੋ ਦੁੱਖ ਦਾਹੂ, ਦੁੱਖ ਦਾਹੂ ਦਰਸ ਹੁੰਦਾ ਦੁੱਖਾਂ ਨੂੰ ਸਾੜ ਦੇਣ ਵਾਲੇ, ਸ਼ਰਧਾ ਰੱਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰ, ਉਹ ਸਾਰੇ ਕਈਆਂ ਜਨਮਾਂ ਦੇ ਦੁੱਖਾਂ ਨੂੰ ਕੱਟ ਦੇਣਗੇ, ਸਾੜ ਦੇਣਗੇ, ਉਹ ਸਮਰੱਥ ਹਨ।
ਜਗ ਜੀਵਨ ਕੋ ਲੈ ਬਹੋ ਲਾਹੋ,
ਕਹਿੰਦੇ ਜਗਤ ਦਾ ਜੀਵਨ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਚਰਨਾਂ ਚ ਜਾ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ।
ਇਤੇ ਮਾਤਰ ਮੈਂ ਖੁਲੇ ਬਿਲੋਚਨ,
ਇੱਥੋਂ ਤੱਕ ਅਜੇ ਗੱਲ ਪਹੁੰਚੀ ਸੀ ਤੇ ਉਹਦੀ ਅੱਖ ਖੁੱਲ ਗਈ ਭਾਈ ਭਗੀਰਥ ਦੀ, ਕਿਉਂਕਿ ਇਹ ਸਾਰਾ ਕੁਝ ਉਹਨੂੰ ਸੁਪਨੇ ਚ ਸੁਣਾਈ ਦਿੱਤਾ, ਦਿਖਾਈ ਦਿੱਤਾ ਜੀ।
ਲੱਖ ਸੁਪਨੇ ਕੋ ਕਰ ਬਹੁ ਸੋਚਨ,
ਕਹਿੰਦੇ ਸੋਚਣ ਲੱਗ ਪਏ ਭਾਈ ਭਗੀਰਥ ਜੀ ਇਸ ਸੁਪਨੇ ਚ ਵੀ ਇਹ ਕੀ ਗੱਲ ਹੋਈ, ਮੈਨੂੰ ਇਹ ਕੀ ਦੱਸ ਪਾਈ ਆ, ਸੁਲਤਾਨਪੁਰ ਕੌਣ ਹੋਵੇਗਾ, ਕਿਹਨਾਂ ਦਾ ਨਾਮ ਇਹਨਾਂ ਨੇ ਲਿਆ ਹੈ।
ਹੋਰ ਹੋ ਤਲੋ ਡਿਡ ਬੈਰਾਗ,
ਕਹਿੰਦੇ ਨੇ ਉੱਠ ਕੇ ਫਿਰ ਆਪਣੇ ਘਰ ਆ ਗਿਆ ਤੇ ਸਵੇਰ ਹੋਣ ਤੱਕ ਪੂਰਾ ਦ੍ਰਿੜ ਵਿਰਾਗ ਭਾਈ ਭਗੀਰਥ ਜੀ ਦੇ ਮਨ ਵਿੱਚ ਆ ਗਿਆ ਸੀ ਵੀ ਠੀਕ ਹੈ ਜਾ ਕੇ ਦੇਖਦੇ ਹਾਂ, ਜੇ ਤੇ ਵਾਕਈ ਉੱਥੇ ਕੋਈ ਮੋਦੀ ਦੀ ਕਾਰ ਕਰਨ ਵਾਲਾ ਐਸਾ ਹੋਇਆ, ਇਹਦਾ ਅਰਥ ਹੈ ਫਿਰ ਇਹ ਸੱਚ ਸੀ ਸਾਰੀ ਗੱਲ।
ਪਾਇਓ ਹਿਰਦੈ ਨਿਜ ਕੁਟੰਬ ਤਿਆਗ।
ਕਹਿੰਦੇ ਨੇ ਹਿਰਦੇ ਵਿੱਚ ਦ੍ਰਿੜ ਬਰਾਗ ਹੋਇਆ ਤੇ ਆਪਣਾ ਪਰਿਵਾਰ ਛੱਡ ਕੇ ਸੁਲਤਾਨਪੁਰ ਵੱਲ ਨੂੰ ਤੁਰ ਪਏ ਜੀ।
ਗ੍ਰਾਮ ਚੌਧਰ ਤਾਂ ਆਦਿ ਵਿਭੂਤੀ,
ਪਿੰਡ ਦੇ ਚੌਧਰੀ ਸਨ, ਕਹਿੰਦੇ ਉਹ ਵੀ ਛੱਡ ਦਿੱਤਾ, ਸਾਰਾ ਪਦਾਰਥ ਜਿੰਨੀ ਵਿਭੂਤੀ ਸੀ ਸਾਰੀਆਂ ਚੀਜ਼ਾਂ ਦਾ ਮੋਹ ਛੱਡ ਕੇ ਤੁਰ ਪਏ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲ ਨੂੰ।
ਤਜ ਗਮਨਿਉ ਅਤਿਸ਼ੈ ਮਤਿ ਪੂਤੀ,
ਬਹੁਤ ਪਵਿੱਤਰ ਮਤ ਸੀ ਉਹਨਾਂ ਦੀ ਸਾਧ ਸੰਗਤ ਜੀ, ਕਿਉਂਕਿ ਉਹ ਮੁਕਤੀ ਚਾਹੁੰਦੇ ਸਨ, ਬੰਧਨਾਂ ਤੋਂ ਖਲਾਸੀ ਚਾਹੁੰਦੇ ਸਨ, ਇਸ ਕਰਕੇ ਉਸੇ ਵੇਲੇ ਉਸੇ ਦਿਨ ਤੁਰ ਪਏ ਹਨ ਸੁਲਤਾਨਪੁਰ ਵੱਲ ਨੂੰ।
ਰੋਕ ਰਹੇ ਨਰ ਰੁਕਤ ਨਾ ਕੈਸੇ,
ਕਹਿੰਦੇ ਕਈ ਲੋਕਾਂ ਨੇ ਰੋਕਣ ਦਾ ਯਤਨ ਕੀਤਾ, ਨਹੀਂ ਤੇਰੇ ਮਨ ਦਾ ਵਹਿਮ ਹੋਣਾ, ਏਦਾਂ ਕਿੱਦਾਂ ਸੁਪਨਾ ਆ ਸਕਦਾ, ਇਹ ਕਿਵੇਂ ਹੋ ਸਕਦਾ, ਤੂੰ ਆਪਣਾ ਪਰਿਵਾਰ ਛੱਡ ਕੇ ਚੱਲਿਆ, ਤੂੰ ਦੇਖ ਚੌਧਰੀ ਆ ਪਿੰਡ ਦਾ, ਇਹ ਐਵੇਂ ਤੈਨੂੰ ਭੁਲੇਖਾ ਹੀ ਆ, ਲੋਕਾਂ ਨੇ ਰੋਕਣ ਦਾ ਯਤਨ ਕੀਤਾ ਜੀ।
ਪ੍ਰੇਮ ਪ੍ਰਵਾਹ ਬਹੁ ਹੜ ਜੈਸੇ,
ਜਿਵੇਂ ਪ੍ਰੇਮ ਦੇ ਹੜ ਵਿੱਚ ਸਾਧ ਸੰਗਤ ਜੀ ਹੜ ਗਏ ਨੇ ਭਾਈ ਭਗੀਰਥ ਜੀ, ਸਾਰੇ ਪਿੰਡ ਦੇ ਰੋਕਣ ਦੇ ਬਾਵਜੂਦ ਵੀ ਰੁਕੇ ਨਾ ਉਹ।
ਆਵਾਪੁਰ ਸੁਲਤਾਨ ਹੈ ਪੂਤੂਰਨ,
ਛੇਤੀ ਛੇਤੀ ਚੱਲ ਕੇ ਸੁਲਤਾਨਪੁਰ ਪਹੁੰਚ ਗਏ ਭਾਈ ਭਗੀਰਥ ਜੀ।
ਪ੍ਰੇਮ ਸੰਗ ਹਿਰਦਾ ਭਰੇ ਪੂਰਨ,
ਕਹਿੰਦੇ ਪ੍ਰੇਮ ਨਾਲ ਹਿਰਦਾ ਭਰੀ ਪੂਰਨ ਸੀ ਉਹਨਾਂ ਦਾ, ਬਹੁਤ ਜਿਆਦਾ ਬਰਾਗ ਆਇਆ ਹੋਇਆ ਸੀ ਮਨ ਵਿੱਚ।
ਜਹ ਆਪਣ ਪਰ ਜਾਚਕ ਭੀਰ,
ਜਦੋਂ ਆਣ ਕੇ ਦੇਖਿਆ ਤਾਂ ਉੱਥੇ ਪਹੁੰਚੇ ਆਪਣ ਦੁਕਾਨ ਨੂੰ, ਕਹਿੰਦੇ ਜਿੱਥੇ ਹੱਟ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਪਏ ਸਨ, ਆਣ ਕੇ ਦੇਖਿਆ ਤੇ ਉੱਥੇ ਭੀੜ ਬੜੀ ਸੀ ਲੋਕਾਂ ਦੀ ਲੱਗੀ ਹੋਈ।
ਦਰਸ਼ਨ ਹਿੱਤ ਹੋ ਤੇ ਅਧੀਰ,
ਇਹਦਾ ਮਨ ਕਰਦਾ ਸੀ ਛੇਤੀ ਜਾ ਕੇ ਮਹਾਰਾਜ ਦੇ ਦਰਸ਼ਨ ਕਰਾਂ, ਚਰਨਾਂ ਨਾਲ ਚੰਬੜ ਜਾਵਾਂ, ਪਰ ਭੀੜ ਸੀ ਇਸ ਕਰਕੇ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਪਿਆ ਵੀ ਕਿੰਨੀ ਛੇਤੀ ਮੇਰੀ ਵੀ ਵਾਰੀ ਆਵੇ, ਮੈਂ ਮਹਾਰਾਜ ਦੇ ਦਰਸ਼ਨ ਕਰਾਂ।
ਪੱਗ ਪਰ ਰਹਿਓ ਦੰਡ ਸਮਾਨ,
ਜਦੋਂ ਇਹਦੀ ਵਾਰੀ ਆਈ ਤਾਂ ਮਹਾਰਾਜ ਸੱਚੇ, ਕਿਉਂਕਿ ਬਾਕੀ ਸਾਰੇ ਤਾਂ ਕੁਝ ਲੈਣ ਵਾਸਤੇ ਆਏ ਸਨ, ਕਿਸੇ ਨੂੰ ਕੁਝ ਚਾਹੀਦਾ ਸੀ, ਕਿਸੇ ਨੂੰ ਕੁਝ, ਭਾਈ ਭਗੀਰਥ ਕੁਝ ਲੈਣ ਤਾਂ ਗਿਆ ਨਹੀਂ ਸੀ, ਆਸਾ ਪਦਾਰਥ ਦੁਨੀਆਂ ਦਾ ਉਹ ਤਾਂ ਘਰੇ ਛੱਡ ਕੇ ਗਿਆ ਸੀ ਸਾਰੀਆਂ ਚੀਜ਼ਾਂ, ਇਸ ਲਈ ਡੰਡੋਤ ਵੰਦਨਾ ਕੀਤੀ, ਡੰਡੇ ਦੀ ਤਰ੍ਹਾਂ ਸਿੱਧਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੰਮਾ ਪੈ ਕੇ ਚਰਨ ਫੜਦੇ ਗੁਰੂ ਸਾਹਿਬ ਜੀ ਦੇ।
ਵਿਆਕੁਲ ਭਇਆ ਤਨ ਸੁਧ ਬਿਸਰਨ,
ਕਹਿੰਦੇ ਵਿਆਕੁਲ ਹੋ ਗਿਆ ਤੇ ਆਪਣੇ ਸਰੀਰ ਦੀ ਸੁਧ ਹੀ ਭੁੱਲ ਗਈ, ਮਹਾਰਾਜ ਜੀ ਦੇ ਚਰਨਾਂ ਉੱਤੇ ਸਿਰ ਰੱਖ ਦਿੱਤਾ ਆਪਣਾ ਜੀ।
ਸਾਬਿਰ ਤਾਂਤ ਲਾਹ ਕਰ ਜਗਨਨਾਥ,
ਜਗਤ ਦੇ ਮਾਲਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰਾ ਬਿਰਤਾਂਤ ਜਾਣਦੇ ਸਨ, ਕਿਉਂਕਿ ਦਿਲਾਂ ਦੀਆਂ ਬੁੱਝਣ ਵਾਲੇ ਹਨ।
ਹਾਥ ਸੁਹਾਇਓ ਮੱਥ ਹੈ ਸਾਥ,
ਮਹਾਰਾਜ ਜੀ ਨੇ ਕਹਿੰਦੇ ਹਾਥ ਸੁਹਾਇਓ ਮੱਥ ਹੈ ਸਾਥਾ, ਉਹਦੇ ਮੱਥੇ ਨਾਲ ਮਹਾਰਾਜ ਜੀ ਨੇ ਆਪਣਾ ਹੱਥ ਲਾਇਆ, ਉਹਨੂੰ ਫੜ ਕੇ ਮੱਥੇ ਤੇ ਹੱਥ ਲਾ ਕੇ ਤੇ ਫਿਰ ਮੋਢਿਆਂ ਤੋਂ ਫੜ ਕੇ ਉਠਾਇਆ ਭਗੀਰਥ ਨੂੰ ਆਪਣੇ ਚਰਨਾਂ ਵਿੱਚੋਂ।
ਪੂਜਾ ਪਕੜ ਕੇ ਬਾਹਰ ਬਿਠਾਇਓ,
ਬਾਹੋਂ ਫੜ ਕੇ ਤੇ ਮਹਾਰਾਜ ਜੀ ਨੇ ਆਪਣੇ ਕੋਲ ਬਿਠਾ ਲਿਆ ਜੀ।
ਸ੍ਰੀ ਮੁਖ ਕੋਮਲ ਵਾ ਕਿਆ ਲਾਇਓ,
ਆਪਣੇ ਪਵਿੱਤਰ ਮੁਖ ਤੋਂ, ਸ੍ਰੀ ਮੁਖ ਤੋਂ ਸੱਚੇ ਪਾਤਸ਼ਾਹ ਜੀ ਨੇ ਬਹੁਤ ਮਿੱਠਾ ਕੋਮਲ ਬਚਨ ਏਦਾਂ ਕੀਤਾ ਜੀ।
ਕੌਣ ਮਨੋਰਥ ਕਿਹੇ ਤੇ ਆਵਾ,
ਮਹਾਰਾਜ ਨੇ ਆਖਿਆ ਭਾਈ ਕੀ ਮਨੋਰਥ ਹੈ ਤੇਰਾ, ਕੀ ਚਾਹੀਦਾ ਤੈਨੂੰ, ਕਿਉਂ ਡੰਡੋਤ ਵੰਦਨਾ ਕੀਤੀ, ਕਿਉਂ ਸਾਡੇ ਚਰਨ ਘੁੱਟ ਕੇ ਫੜ ਲਏ ਨੇ, ਕਿੱਥੋਂ ਆਇਆ ਹੈ ਤੂੰ।
ਕਹਿਓ ਸੋਦਿਓ ਕਹੋ ਮਨ ਭਾਵ,
ਮਹਾਰਾਜ ਕਹਿੰਦੇ ਇੱਕ ਵਾਰ ਬੋਲ ਕੇ ਤਾਂ ਦੱਸ ਕੀ ਚਾਹੀਦਾ ਤੈਨੂੰ, ਦੇਵਾਂਗੇ ਅਸੀਂ ਉਸੇ ਵੇਲੇ, ਤੂੰ ਆਪਣੇ ਮਨ ਭਾਉਂਦੀ ਇੱਛਾ ਦੱਸ ਸਾਨੂੰ, ਦੇਵਾਂਗੇ ਅਸੀਂ।
ਸੁਣ ਤਾਂ ਭਗੀਰਥ ਬੋਲਿਓ ਬਾਣੀ,
ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਇਹ ਬਚਨ ਸੁਣ ਕੇ ਤੇ ਭਗੀਰਥ ਹੱਥ ਜੋੜ ਕੇ ਏਦਾਂ ਬੇਨਤੀ ਲੱਗਾ ਕਰਨ,
ਸਭ ਜਾਣ ਤੋ ਤੁਮ ਗੁਣ ਖਾਣੀ,
ਆਖਿਆ ਮਹਾਰਾਜ ਤੁਸੀਂ ਤੇ ਜਾਣਦੇ ਜੇ ਗੁਣਾਂ ਦੀ ਖਾਣ, ਜੇ ਮੇਰੇ ਬੋਲਣ ਦੀ ਕੀ ਲੋੜ ਹੈ, ਤੁਹਾਨੂੰ ਸਾਰਾ ਪਤਾ, ਕਿਉਂਕਿ ਦਰਸ਼ਨ ਕਰਕੇ ਹੀ ਅਸਲ ਵਿੱਚ ਮਹਾਰਾਜ ਜੀ ਦੇ ਨਿਹਾਲ ਹੋ ਗਿਆ ਤਾਂ ਭਰਮ ਮਿਟ ਗਿਆ ਸੀ। ਕਹਿੰਦਾ ਮਹਾਰਾਜ ਆਪ ਜੀ ਸਭ ਕੁਝ ਜਾਣਦੇ ਹੋ।
ਤਦਪ ਕਹਾਂ ਭੋਜਨ ਅਨੁਸਾਰੀ,
ਫਿਰ ਵੀ ਆਪ ਜੀ ਨੇ ਪੁੱਛਿਆ ਤੇ ਮੈਂ, ਚੰਗਾ ਸੇਵਕ ਉਹੀ ਹੁੰਦਾ ਜਿਹੜਾ ਆਪਣੇ ਮਾਲਕ ਦੀ ਆਗਿਆ ਦਾ ਅਨੁਸਾਰੀ ਹੋਵੇ, ਤੁਹਾਡੀ ਆਗਿਆ ਦਾ ਪਾਲਣ ਕਰਨ ਵਾਸਤੇ ਮੈਂ ਦੱਸਦਾ ਮਹਾਰਾਜ, ਉਦਾਂ ਤੁਹਾਨੂੰ ਸਭ ਕੁਝ ਪਤਾ ਹੈ।
ਰਹਿਓ ਚਹਿਤ ਹਾਂ ਸ਼ਰਨ ਤੁਮਾਰੀ,
ਆਖਿਆ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਰਹਿਣਾ ਚਾਹੁੰਦਾ, ਬਸ ਮੇਰੀ ਇਹ ਇੱਛਾ ਹੈ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਵੋ।
ਗ੍ਰਾਮ ਮਲਿਸ ਹੈ ਮਹਿ ਧਾਮਾ,
ਮਹਾਰਾਜ ਮਲਸੀਆਂ ਪਿੰਡ ਵਿੱਚ ਮੇਰਾ ਘਰ ਹੈ, ਮਲਸੀਆਂ ਤੋਂ ਚੱਲ ਕੇ ਮੈਂ ਆਇਆ ਹਾਂ।
ਕਰੋ ਉਪਾਸ਼ਨ ਕਾਲੀ ਨਾਮ,
ਤੇ ਮੈਂ ਕਾਲੀ ਦਾ ਉਪਾਸ਼ਕ ਹਾਂ, ਬਹੁਤ ਵੱਡਾ, ਬੜੇ ਪ੍ਰੇਮ ਨਾਲ ਉਹਦੀ ਆਰਾਧਨਾ ਕੀਤੀ।
ਕਿਰਪਾ ਕੀਨ ਮੁਝ ਪਰ ਜਗ ਮਾਈ,
ਕਹਿੰਦੇ ਜਗਤ ਦੀ ਮਾਤਾ ਨੇ ਮੇਰੇ ਉੱਤੇ ਕਿਰਪਾ ਕੀਤੀ। ਫਿਰ
ਸਮਤ ਦੀਨ ਕਹਿ ਗਾਥ ਬੁਝਾਈ,
ਚੰਗੀ ਤਰ੍ਹਾਂ ਸਮਤ ਦੇ ਕੇ ਮੈਨੂੰ ਉਹਨੇ ਦੱਸਿਆ, ਅਸਲ ਵਿੱਚ ਤੁਹਾਡੀ ਦਾਸ ਮੈਨੂੰ ਉਹਨੇ ਪਾਈ, ਕਿਉਂਕਿ ਉਪਾਸ਼ਕ ਤਾਂ ਮੈਂ ਉਹਦਾ ਸਾਂ, ਅੱਗੇ ਉਹਨੇ ਤੁਹਾਡੀ ਦਾਸ ਪਾਈ ਹੈ।
ਮੈਂ ਆਇਓ ਤੁਮ ਸੇਵਨ ਚਰਨ,
ਬਸ ਮਹਾਰਾਜ ਹੁਣ ਮੈਂ ਆਪ ਜੀ ਦੇ ਚਰਨਾਂ ਦੀ ਸੇਵਾ ਕਰਨ ਵਾਸਤੇ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪਹੁੰਚਿਆ ਹਾਂ ਜੀ।
ਨਮੋ ਨਮੋ ਪੋ ਆ ਸ਼ਰਨ ਸ਼ਰਨ,
ਆ ਸ਼ਰਨ ਸ਼ਰਨਾਂ ਦਾ ਅਰਥ ਹੁੰਦਾ ਜਿਨ੍ਹਾਂ ਨੂੰ ਕੋਈ ਸ਼ਰਨ ਨਾ ਦੇਵੇ, ਜਿਹੜੇ ਉਹਨਾਂ ਨੂੰ ਵੀ ਆਪਣੇ ਗਲ ਨਾਲ ਲਾ ਲੈਣ, ਉਹਨੂੰ ਕਹਿੰਦੇ ਭਾਈ ਇਹ ਸ਼ਰਨ ਦਾ ਪਾਲਕ ਹੈ। ਭਾਈ ਭਗੀਰਥ ਜੀ ਕਹਿੰਦੇ ਨਮੋ ਨਮੋ ਆ ਸ਼ਰਨ ਸ਼ਰਨ ਜਿਸ ਦਾ ਕੋਈ ਮਾਲਕ ਨਹੀਂ, ਜਿਹੜੇ ਰੁਲਦੇ ਫਿਰਦੇ ਮਹਾਰਾਜ ਆਪ ਜੀ ਉਹਨਾਂ ਨੂੰ ਸ਼ਰਨ ਦੇਣ ਵਾਲੇ ਜੇ, ਮੇਰੀ ਨਮਸਕਾਰ ਹੈ ਤੁਹਾਨੂੰ, ਮੇਰੀ ਨਮਸਕਾਰ ਹੈ ਜੀ।
ਸੁਣੀ ਸ਼੍ਰੋਣ ਮੈਂ ਬਿਨੈ ਵਿਸਾਲ,
ਇਉਂ ਪ੍ਰੇਮ ਵਿੱਚ ਭਿੱਜੀ ਹੋਈ ਬੇਨਤੀ ਭਾਈ ਭਗੀਰਥ ਜੀ ਦੀ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣੀ ਤਾਂ ਜੀ,
ਪਰਮ ਪ੍ਰਸਿੱਧੇ ਦੀਨ ਦਇਆਲ,
ਦੀਨਾਂ ਦੇ ਦਇਆ ਕਰਨ ਵਾਲੇ ਉਹਦੇ ਹਿਰਦੇ ਦਾ ਪ੍ਰੇਮ ਦੇਖ ਕੇ ਬਹੁਤ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਜੀ।
ਜਗਤ ਸਭ ਹੈ ਪਰ ਪੰਚ ਦਿਖਾਇਓ,
ਉਸੇ ਵੇਲੇ ਉਹਦੇ ਸਿਰ ਤੇ ਹੱਥ ਰੱਖ ਕੇ ਮਹਾਰਾਜ ਜੀ ਨੇ ਜਿੰਨਾ ਜਗਤ ਸੀ ਸਾਰਾ ਪ੍ਰਪੰਚ ਉਹਨੂੰ ਦਿਖਾਲ ਦਿੱਤਾ, ਭਾਵ ਜਗਤ ਮਿਥਿਆ ਕਰਕੇ ਵਿਖਾਲ ਦਿੱਤਾ, ਗਿਆਨ ਬਖਸ਼ ਦਿੱਤਾ ਮਹਾਰਾਜ ਜੀ ਨੇ, ਕਿਉਂਕਿ ਕਿਰਪਾ ਦੇ ਘਰ ਚ ਆ ਕੇ ਪ੍ਰਸੰਨ ਹੋ ਗਏ ਉਹਦੇ ਹਿਰਦੇ ਦੀ ਭਗਤੀ ਉਹਦਾ ਪ੍ਰੇਮ ਦੇਖ ਕੇ ਮਹਾਰਾਜ ਜੀ ਨੇ ਆਤਮ ਗਿਆਨ ਕਰਵਾ ਦਿੱਤਾ ਜੀ।
ਬਾਹਰੋਂ ਆਪਣੀ ਸੇਵ ਲਗਾਇਓ,
ਜਦੋਂ ਨਿਹਾਲ ਹੋ ਗਿਆ ਭਾਈ ਭਗੀਰਥ ਤੇ ਫਿਰ ਸਤਿਗੁਰੂ ਜੀ ਨੇ ਆਖਿਆ ਠੀਕ ਹੈ ਜੇ ਤੂੰ ਸਾਡੇ ਕੋਲ ਰਹਿਣਾ ਚਾਹੁੰਦਾ ਤੇ ਰਹਿ ਭਾਈ, ਇੱਥੇ ਸਾਡੀ ਸੇਵਾ ਚ ਤੂੰ ਰਹਿ ਸਕਦਾ। ਹਾਂ
ਰਹਿਤ ਪਯੋ ਦਰਸ਼ਨ ਨਿਤ ਕਰਹੀ,
ਕਹਿੰਦੇ ਹੁਣ ਮਹਾਰਾਜ ਜੀ ਦੇ ਚਰਨਾਂ ਚ ਰਹਿਣ ਲੱਗ ਪਿਆ, ਉੱਥੇ ਰੋਜ਼ ਸੇਵਾ ਕਰਦਾ, ਰੋਜ਼ ਸੱਚੇ ਪਾਤਸ਼ਾਹ ਜੀ ਦੇ ਰਾਜ ਰਾਜ ਕੇ ਦਰਸ਼ਨ ਕਰਦਾ ਹੈ।
ਚਰਨ ਪਖਾਰ ਹਰਖ ਔਰ ਧਰਹੀ,
ਕੀ ਕਰਦਾ ਰੋਜ਼ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਦਾ, ਮੁੱਠੀ ਚਾਪੀ ਕਰਦਾ, ਚਰਨ ਧੋਂਦਾ ਇੱਕ ਸਾਫ ਕੱਪੜੇ ਨਾਲ ਇੱਕ ਬਸਤਰ ਨਾਲ ਚਰਨ ਸਾਫ ਕਰਦਾ ਮਹਾਰਾਜ ਜੀ ਦੇ।
ਕਰੁਣਾ ਨਿਧ ਦੇਹ ਰਜਾਈ,
ਕਹਿੰਦੇ ਨੇ ਜਿਵੇਂ ਜਿਵੇਂ ਸੱਚੇ ਪਾਤਸ਼ਾਹ ਜੀ ਦੀ ਰਜਾ ਹੁੰਦੀ, ਆਗਿਆ ਹੁੰਦੀ, ਜਿਵੇਂ ਜਿਵੇਂ ਮਹਾਰਾਜ ਹੁਕਮ ਕਰਦੇ ਹਨ,
ਤੈਸੇ ਕਰਹਿ ਸਦਾ ਮਨ ਭਾਈ,
ਬੜੇ ਮਨ ਦੇ ਚਾਅ ਨਾਲ ਆਪਣੇ ਮਨ ਦੀ ਇੱਛਾ ਨਾਲ ਉਸੇ ਤਰ੍ਹਾਂ ਹੀ ਕਰਦਾ ਜਿਵੇਂ ਮਹਾਰਾਜ ਜੀ ਕਹਿੰਦੇ ਨੇ। ਜੋ ਬਚਨ ਕਰ ਦਿੰਦੇ ਆ ਇਨ ਬਿਨ ਬਚਨ ਦੇ ਵਿੱਚ ਹੀ ਰਹਿੰਦਾ ਉਹ, ਬਚਨ ਮੰਨਦਾ ਪੂਰਾ ਜੀ।
ਬੀਤਿਓ ਆਸ ਪ੍ਰਕਾਰ ਕਸ਼ੁਕਾਲ,
ਭਾਈ ਬਾਲਾ ਜੀ ਕਹਿੰਦੇ ਕੁਝ ਕੁ ਸਮਾਂ ਜਦੋਂ ਏਦਾਂ ਬਤੀਤ ਹੋ ਗਿਆ, ਮੇਰੇ ਨਾਲ ਭਾਈ ਭਗੀਰਥ ਜੀ ਵੀ ਆਣ ਕੇ ਸੇਵਾ ਕਰਨ ਲੱਗ ਪਏ ਮਹਾਰਾਜ ਦੀ।
ਸ਼ਰਧਾ ਧਾਰ ਤਰਦਾ ਵਿਸਾਲ,
ਕਹਿੰਦੇ ਬਹੁਤ ਸ਼ਰਧਾ ਧਾਰ ਕੇ ਸੇਵਾ ਕਰਦਾ ਸੀ, ਹਿਰਦਾ ਪ੍ਰੇਮ ਨਾਲ ਸ਼ਰਧਾ ਨਾਲ ਭਰਿਆ ਹੋਇਆ ਸੀ ਜੀ।
ਗਮ ਨੂੰ ਨਿਜ ਪੁਰ ਤੇ ਮਰਦਾਨਾ,
ਕਹਿੰਦੇ ਫਿਰ ਇੱਕ ਦਿਨ ਕੀ ਹੋਇਆ, ਭਾਈ ਮਰਦਾਨਾ ਜੀ ਤਲਵੰਡੀਓਂ ਚੱਲ ਕੇ ਆ ਗਏ ਸੁਲਤਾਨਪੁਰ ਸੱਚੇ ਪਾਤਸ਼ਾਹ ਜੀ ਦੇ ਕੋਲ।
ਆਇਓ ਗੁਰ ਢਿੱਗ ਪੁਰ ਸੁਲਤਾਨ,
ਤਲਵੰਡੀ ਤੋਂ ਚੱਲ ਕੇ ਭਾਈ ਮਰਦਾਨਾ ਜੀ ਇੱਕ ਦਿਨ ਸੱਚੇ ਪਾਤਸ਼ਾਹ ਜੀ ਦੇ ਕੋਲ ਸੁਲਤਾਨਪੁਰ ਪਹੁੰਚੇ ਹਨ।
ਬੰਦਨ ਕਰ ਉਚਰਿਓ ਕਲਿਆਣਾ,
ਕਹਿੰਦੇ ਨੇ ਨਮਸਕਾਰ ਕਰਕੇ ਨਾ ਮੱਥਾ ਟੇਕ ਕੇ ਭਾਈ ਮਰਦਾਨਾ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਤੇ ਅਸੀਸ ਦਿੱਤੀ, ਜਿਹੜੀ ਉਹਨਾਂ ਦੀ ਆਦਤ ਸੀ, ਸੁਭਾਅ ਸੀ ਕਲਿਆਣ ਦੀ, ਚੜ੍ਹਦੀ ਕਲਾ ਦੀ।
ਬੈਸ ਗਯੋ ਪੁਨ ਭਾਗ ਮਹਾਨ,
ਵੱਡੇ ਮਹਾਨ ਭਾਗਾਂ ਵਾਲਾ ਭਾਈ ਮਰਦਾਨਾ ਸੱਚੇ ਪਾਤਸ਼ਾਹ ਜੀ ਨੂੰ ਵੰਦਨਾ ਕਰਕੇ ਮੱਥਾ ਟੇਕੇ ਤੇ ਹਜੂਰ ਦੇ ਚਰਨਾਂ ਵਿੱਚ ਹੀ ਬੈਠ ਗਿਆ।
ਤਲਵੰਡੀ ਕੇ ਕੁਸ਼ਲ ਸੰਦੇਸ਼ੇ,
ਸੱਚੇ ਪਾਤਸ਼ਾਹ ਜੀ ਨੇ ਤਲਵੰਡੀ ਦੀ ਸੁੱਖ ਸਾਂਦ ਪੁੱਛੀ ਹੈ, ਉੱਥੋਂ ਦਾ ਸੁਨੇਹਾ ਪੁੱਛਿਆ।
ਦੇਤ ਪਯੋ ਬੂਝੇ ਗੁਰ ਜੈਸੇ,
ਜਿਵੇਂ ਜਿਵੇਂ ਸੱਚੇ ਪਾਤਸ਼ਾਹ ਜੀ ਪੁੱਛੀ ਗਏ ਤਿਵੇਂ ਤਿਵੇਂ ਉਹ ਮਹਾਰਾਜ ਜੀ ਨੂੰ ਦੱਸੀ ਗਿਆ। ਮਹਾਰਾਜ ਨੇ ਪੁੱਛਿਆ ਰਾਏ ਬਲਾਰ ਕਿੱਦਾਂ ਸੀ, ਸਾਡੇ ਪਿਤਾ ਜੀ ਕਿੱਦਾਂ ਸੀ, ਸਾਡੇ ਮਾਤਾ ਜੀ ਦਾ ਕੀ ਹਾਲ ਹੈ, ਸਾਡੇ ਚਾਚਾ ਜੀ ਦਾ ਕੀ ਹਾਲ ਹੈ, ਬਾਕੀ ਪਿੰਡ, ਜਿਵੇਂ ਜਿਵੇਂ ਮਹਾਰਾਜ ਪੁੱਛੀ ਗਏ ਭਾਈ ਮਰਦਾਨਾ ਜੀ ਦੱਸੀ ਗਏ ਜੀ।
ਆਪਣ ਪ੍ਰਯੋਜਨ ਬਹੋਰ ਸੁਣਾਇਓ,
ਜਦੋਂ ਸਾਰੀ ਸੁੱਖ ਸਾਂਦ ਪੁੱਛੀ ਦੱਸੀ ਗਈ ਦੋਨਾਂ ਪਾਸਿਆਂ ਤੋਂ, ਫਿਰ ਉਹਦੇ ਆਪਣੇ ਮਨ ਦਾ ਜਿਹੜਾ ਪ੍ਰਯੋਜਨ ਸੀ ਨਾ, ਜਿਸ ਕਰਕੇ ਆਇਆ ਸੀ ਭਾਈ ਮਰਦਾਨਾ ਚੱਲ ਕੇ, ਉਹ ਦੱਸਣ ਲੱਗਾ ਸੱਚੇ ਪਾਤਸ਼ਾਹ ਜੀ ਨੂੰ।
ਗਿਆਨ ਕੇ ਹਿੱਤ ਚੱਲ ਕਰ ਪੁਰ ਆਇਓ,
ਜਿਸ ਕਰਕੇ ਚੱਲ ਕੇ ਆਇਆ ਸੀ ਤਲਵੰਡੀ ਤੋਂ ਇੰਨੀ ਦੂਰ ਸੁਲਤਾਨਪੁਰ, ਉਹ ਗੱਲ ਦੱਸਣ ਲੱਗਾ ਭਾਈ ਮਰਦਾਨਾ। ਹੁਣ
ਸੁਣ ਜਜਮਾਨ ਬਚਨ ਤੁਮ ਭਖ,
ਕਹਿਣ ਲੱਗਾ ਜਜਮਾਨ ਜੀ ਸੁਣੋ, ਜਦੋਂ ਮੈਂ ਇੱਥੋਂ ਗਿਆ ਸਾਂ ਨਾ ਤੇ ਤੁਸੀਂ ਇੱਕ ਬਚਨ ਆਖਿਆ ਸੀ ਮੈਨੂੰ ਉਸ ਵੇਲੇ,
ਤਜੋ ਅਪਰ ਜਾਚਨ ਅਪਲਾਖਾ,
ਤੁਸੀਂ ਆਖਿਆ ਸੀ ਤਜੋ ਆਪਣ ਜਾਚਨ ਅਭਲਾਖਾ, ਹੋਰ ਕਿਸੇ ਕੋਲੋਂ ਮੰਗਣਾ ਨਹੀਂ, ਤੁਸਾਂ ਮੈਨੂੰ ਆਪਣਾ ਜਾਮਾ ਦਿੱਤਾ ਸੀ ਗਲ ਦਾ ਲਾ ਕੇ, ਨਾਲ ਮਾਇਆ ਦਿੱਤੀ ਸੀ, ਇੱਕ ਇਹ ਬਚਨ ਕੀਤਾ ਸੀ ਵੀ ਮਰਦਾਨਿਆ ਲੈ ਫਿਰ ਜੇ ਤੂੰ ਹੁਣ ਸਾਡੇ ਘਰ ਨਾਲ ਜੁੜ ਗਿਆ ਤਾਂ ਹੁਣ ਹੋਰ ਕਿਸੇ ਦੇ ਘਰੋਂ ਮੰਗੀ ਨਾ, ਐਵੇਂ ਦਰ ਦਰ ਦਾ ਮੰਗਤਾ ਨਾ ਬਣੀ, ਜਿਸ ਕਿਸੇ ਪਦਾਰਥ ਦੀ ਵੀ ਲੋੜ ਹੋਈ ਸਾਨੂੰ ਆਣ ਕੇ ਦੱਸੀ। ਮਹਾਰਾਜ ਤੁਹਾਨੂੰ ਯਾਦ ਹੈ ਨਾ ਤੁਸੀਂ ਮੈਨੂੰ ਇੱਦਾਂ ਆਖਿਆ ਸੀ, ਭਾਈ ਮਰਦਾਨਾ ਜੀ ਕਹਿ ਰਹੇ ਹਨ।
ਜਾਂ ਤੇ ਮੰਗੋ ਮੈਂ ਨਹਿ ਕੋ,
ਭਾਈ ਮਰਦਾਨਾ ਜੀ ਕਹਿੰਦੇ ਉਸ ਦਿਨ ਤੋਂ ਮਹਾਰਾਜ ਮੈਂ ਕਿਸੇ ਦੇ ਘਰ ਮੰਗਣ ਵਾਸਤੇ ਨਹੀਂ ਗਿਆ, ਬਸ ਤੁਹਾਡਾ ਬਚਨ ਮੈਂ ਮੰਨ ਲਿਆ ਤੇ ਹੁਣ ਮੈਂ ਕਦੀ ਮੰਗਦਾ ਨਹੀਂ ਲੋਕਾਂ ਕੋਲੋਂ ਕੁਝ।
ਕੁਮਰੋ ਬਚਨ ਚਿਤਾਰਤ ਸੋ,
ਕਿਉਂਕਿ ਤੁਹਾਡੇ ਬਚਨ ਦਾ ਮੈਂ ਵਧਾ ਹੋਇਆ, ਤੁਹਾਡੇ ਬਚਨ ਨੂੰ ਚਿਤਾਰਦਾ, ਚੇਤੇ ਰੱਖਦਾ, ਇਸ ਕਰਕੇ ਮੈਂ ਜਿਹੜਾ ਲੋਕਾਂ ਵੱਲੋਂ ਮੰਗਣਾ ਸੀ ਇਹ ਬੰਦ ਕਰ ਦਿੱਤਾ ਮਹਾਰਾਜ ਜੀ।
ਔਰ ਚਲਤ ਨੀਕੀ ਗੁਜ਼ਰਾਨਾ,
ਕਹਿਣ ਲੱਗਾ ਉਵੇਂ ਤਾਂ ਤੁਹਾਡੀ ਕਿਰਪਾ ਨਾਲ ਮੇਰਾ ਗੁਜ਼ਾਰਾ ਚੱਲੀ ਜਾਂਦਾ ਸਾਰਾ ਠੀਕ ਠੀਕ, ਮੈਨੂੰ ਕਿਸੇ ਕੋਲੋਂ ਕੁਝ ਮੰਗਣ ਦੀ ਜ਼ਰੂਰਤ ਨਹੀਂ ਤੇ ਮੈਂ ਜਾਂਦਾ ਹੀ ਨਹੀਂ ਮੰਗਣ ਵਾਸਤੇ ਕਿਉਂਕਿ ਤੁਸੀਂ ਮਨਾ ਕਰ ਦਿੱਤਾ ਸੀ।
ਤਨੀਆਂ ਵਿਆਹਨ ਖਰਚ ਮਹਾਨ,
ਪਰ ਕਹਿੰਦਾ ਮਹਾਰਾਜ ਹੁਣ ਮੇਰੀ ਪੁੱਤਰੀ ਵਿਆਹੁਣ ਜੋਗੀ ਹੋ ਗਈ ਹੈ ਤੇ ਮੈਂ ਰੱਖਿਆ ਉਹਦਾ ਵਿਆਹ, ਇਹ ਖਰਚ ਬਹੁਤ ਜ਼ਿਆਦਾ ਵੱਡਾ ਹੈ, ਮੈਂ ਆਪਣੇ ਘਰੋਂ ਨਹੀਂ ਕਰ ਸਕਦਾ। ਠੀਕ ਹੈ ਮੈਂ ਅੱਜ ਤੱਕ ਕਿਸੇ ਕੋਲ ਕੁਝ ਨਹੀਂ ਮੰਗਿਆ ਤੁਹਾਡਾ ਬਚਨ ਕਰਕੇ, ਪਰ ਹੁਣ ਮੈਂ ਪੁੱਤਰੀ ਵਿਆਹੁਣੀ ਆਪਣੀ ਤੇ ਉਹ ਇੰਨਾ ਵੱਡਾ ਖਰਚ ਮਹਾਨ ਖਰਚਾ ਇਹ ਮੈਂ ਆਪਣੇ ਘਰੋਂ ਨਹੀਂ ਕਰ ਸਕਦਾ ਜੀ।
ਤਾਂ ਕੀ ਸ਼ਕਤ ਨਾ ਸਦਨ ਹਮਾਰੇ,
ਮੇਰੇ ਘਰ ਵਿੱਚ ਇੰਨੇ ਪਦਾਰਥ ਨਹੀਂ ਹੈਗੇ ਤੇ ਨਾ ਮੇਰੇ ਵਿੱਚ ਸ਼ਕਤੀ ਹੈ ਵੀ ਹੁਣ ਬਿਨਾਂ ਕਿਸੇ ਤੋਂ ਮੰਗੇ ਤੋਂ ਮੈਂ ਆਪਣੀ ਬੇਟੀ ਦਾ ਵਿਆਹ ਕਰ ਸਕਾਂ।
ਜਾਂ ਹਿਤ ਆਇਓ ਨਿਕਟ ਤੁਮਾਰੇ,
ਇਸ ਕਰਕੇ ਮਹਾਰਾਜ ਮੈਂ ਚੱਲ ਕੇ ਆਇਆ ਜੇ ਤਲਵੰਡੀ ਤੋਂ ਸੁਲਤਾਨਪੁਰ, ਵੀ ਤੁਸੀਂ ਆਖਿਆ ਸੀ ਕਿਸੇ ਕੋਲੋਂ ਮੰਗਣਾ ਨਹੀਂ ਤਾਂ ਵਿਆਹ ਮੈਂ ਸਕਦਾ ਨਹੀਂ ਆਪਣੀ ਪੁੱਤਰੀ, ਮੰਗਣਾ ਮੈਨੂੰ ਪੈਣਾ ਤੇ ਫਿਰ ਮੈਂ ਕਿਸੇ ਕੋਲ ਕਿਉਂ ਮੰਗਾਂ, ਇਹ ਤੁਹਾਡੇ ਕੋਲ ਹੀ ਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ।
ਆਸ ਪ੍ਰਕਾਰ ਸੁਣ ਕਰ ਸੁਖ ਰਾਸ,
ਜਦੋਂ ਭਾਈ ਮਰਦਾਨੇ ਦੀ ਇਸ ਪ੍ਰਕਾਰ ਦੀ ਬੇਨਤੀ ਸੁਖਾਂ ਦੀ ਰਾਸ ਗੁਰੂ ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣੀ ਤਾਂ
ਤੇਹੇ ਸ਼ਿਨਹੁ ਤੋਂ ਭਗੀਰਥ ਪਾਸ,
ਉਸ ਵੇਲੇ ਭਗੀਰਥ ਜਿਹੜਾ ਕੋਲ ਬੈਠਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਭਾਈ ਭਗੀਰਥ ਨੂੰ ਏਦਾਂ ਆਖਿਆ ਗੁਰੂ ਸਾਹਿਬ ਜੀ ਨੇ,
ਤਾਂ ਸੋ ਬੋਲੇ ਕਿਰਪਾ ਨਿਧਾਨ,
ਕਿਰਪਾ ਦੇ ਖਜ਼ਾਨੇ ਗਰੀਬ ਨਿਵਾਜ ਪਾਤਸ਼ਾਹ ਜੀ ਭਾਈ ਭਗੀਰਥ ਜੀ ਦੇ ਨਾਲ ਏਦਾਂ ਬੋਲੇ ਹਨ,
ਕਰੋ ਕਾਜ ਤੂੰ ਪਰਮ ਸਿਆਣਾ,
ਆਖਿਆ ਲੈ ਭਾਈ ਭਗੀਰਥ ਤੂੰ ਬੜਾ ਸਿਆਣਾ ਹੈ ਤਾਂ ਆਹ ਭਾਈ ਮਰਦਾਨੇ ਦੀ ਲੜਕੀ ਦੇ ਵਿਆਹ ਦਾ ਜਿਹੜਾ ਕਾਰਜ ਹੈ ਨਾ ਇਹ ਤੂੰ ਪੂਰਾ ਕਰਨਾ ਹੈ।
ਵਿਆਹ ਸੌ ਜੂੰ ਲਿਖ ਕਾਗਜ਼ ਸਭ ਹੀ,
ਮਹਾਰਾਜ ਕਹਿਣ ਲੱਗੇ ਕਾਗਜ਼ ਲਿਆ ਇੱਕ ਕਲਮ ਲਿਆ ਤੇ ਵਿਆਹ ਦੀ ਜਿੰਨੀ ਸਮੱਗਰੀ ਭਾਈ ਮਰਦਾਨਾ ਜੀ ਲਿਖਾਈ ਜਾਂਦੇ ਆ ਤੇ ਤੂੰ ਲਿਖੀ ਜਾਣੀ ਹੈ।
ਗਮਨੋਂ ਲਵਪੁਰ ਮਾਰਗ ਅਭੀ,
ਲਵਪੁਰ ਲਾਹੌਰ ਨੂੰ ਕਹਿੰਦੇ ਨੇ, ਕਹਿੰਦੇ ਸਾਰਾ ਸਮਾਨ ਭਾਈ ਮਰਦਾਨੇ ਕੋਲ ਲਿਖਾ ਲਾ, ਕੀ ਚਾਹੀਦਾ ਹੈ, ਜਿੰਨੀ ਮਾਇਆ ਚਾਹੀਦੀ ਸਾਡੇ ਕੋਲ ਹੁਣੇ ਹੀ ਲੈ ਤੇ ਲਾਹੌਰ ਜਾ, ਸਾਰੀ ਸਮੱਗਰੀ ਸਾਰਾ ਸਾਜ ਸੌਜ ਇਹ ਉਥੋਂ ਲੈ ਕੇ ਆ ਭਾਈ ਮਰਦਾਨੇ ਦੀ ਲੜਕੀ ਦੇ ਵਿਆਹ ਵਾਸਤੇ।
ਇਹ ਸਥਾਨ ਹੋਏ ਵਸਤ ਨਾ ਪੂਰੀ,
ਮਹਾਰਾਜ ਕਹਿੰਦੇ ਸਾਰੀਆਂ ਵਸਤੂਆਂ ਵਿਆਹ ਦੀਆਂ ਇਥੋਂ ਨਹੀਂ ਮਿਲਣੀਆਂ ਸੁਲਤਾਨਪੁਰ ਚੋਂ ਤੇ ਬਹੁਤ ਸਾਰਾ ਸਮਾਨ ਲਾਹੌਰੋਂ ਲਿਆਉਣਾ ਪੈਣਾ, ਇਸ ਕਰਕੇ ਭਾਈ ਭਗੀਰਥ ਤੇਰੀ ਡਿਊਟੀ ਹੈ ਜਾ ਤੂੰ।
ਤਹ ਬਲੋਕ ਕਹਿ ਆਨ ਹਰੂਰੀ,
ਉਥੋਂ ਦੇਖ ਕੇ ਜੋ ਕੁਝ ਵੀ ਭਾਈ ਮਰਦਾਨਾ ਜੀ ਨੂੰ ਚਾਹੀਦਾ ਜੋ ਲਿਖਾਉਂਦੇ ਨੇ ਉਹ ਲੈ ਕੇ ਆ ਤੂੰ।
ਰਜਨੀ ਏਕ ਬਸੋ ਪੁਰ ਮਾਹੀ,
ਇੱਕ ਹੁਣ ਵਚਨ ਕਰਤਾ ਮਹਾਰਾਜ ਨੇ ਨਾਲ ਲੱਗਦਾ, ਕਹਿੰਦੇ ਰਜਨੀ ਏਕ ਬਸੋ ਪੁਰ ਮਾਹੀ, ਰਜਨੀ ਰਾਤ ਨੂੰ ਕਹਿੰਦੇ, ਮਹਾਰਾਜ ਕਹਿੰਦੇ ਲਾਹੌਰ ਵਿੱਚ ਸਿਰਫ ਇੱਕ ਰਾਤ ਤੂੰ ਰਹਿਣਾ, ਜੋ ਕੁਝ ਭਾਈ ਮਰਦਾਨਾ ਜੀ ਲਿਖਾਉਂਦੇ ਨੇ ਇੱਕ ਕਾਗਜ਼ ਦੇ ਉੱਤੇ ਲਿਖ ਲੈ ਤੇ ਤੂੰ ਅੱਜ ਹੀ ਚੱਲਿਆ ਜਾ ਮਾਇਆ ਲੈ ਕੇ, ਸਿਰਫ ਇੱਕ ਰਾਤ ਤੂੰ ਲਾਹੌਰ ਵਿੱਚ ਰਹਿਣਾ ਤੇ ਕੱਲ ਨੂੰ ਤੂੰ ਸਾਰਾ ਕੁਝ ਲੈ ਕੇ ਵਾਪਸ ਆ ਜਾਣਾ ਹੈ।
ਪੂਰਨ ਆਵਨ ਬਿਲਮ ਹੋ ਨਾਹੀਂ,
ਮਹਾਰਾਜ ਕਹਿਣ ਲੱਗੇ ਛੇਤੀ ਆਉਣਾ ਵਾਪਸ, ਦੇਰ ਨਹੀਂ ਕਰਨੀ, ਇੱਕ ਰਾਤ ਤੋਂ ਵੱਧ ਨਹੀਂ ਠਹਿਰਨਾ ਉੱਥੇ।
ਘਰ ਅਰਜਾਏ ਸਿਰ ਪਰ ਜਗਨਨਾਥ,
ਕਹਿੰਦੇ ਜਗਤ ਦੇ ਨਾਥ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਗਿਆ ਸਿਰ ਮੱਥੇ ਤੇ ਮੰਨ ਕੇ ਭਾਈ ਭਗੀਰਥ ਜੀ,
ਲਿਖਿਓ ਬੂਝ ਮਰਦਾਨੇ ਸਾਥ,
ਭਾਈ ਮਰਦਾਨਾ ਜੀ ਨੂੰ ਪੁੱਛ ਕੇ ਲਿਖੀ ਜਾਂਦੇ ਨੇ, ਭਾਈ ਮਰਦਾਨਾ ਜੀ ਲਿਖਾਈ ਜਾਂਦੇ ਹਨ ਜੋ ਜੋ ਚਾਹੀਦਾ ਹੈ।
ਬਾਂਸ਼ਤ ਦਰਬ ਲੀਏ ਨਿਜ ਹੱਥ,
ਜਿੰਨਾ ਫਿਰ ਸਮੱਗਰੀ ਲਿਆਉਣ ਵਾਸਤੇ ਇਹ ਸਾਜੋ ਸਮਾਨ ਲਿਆਉਣ ਲਈ ਧਨ ਚਾਹੀਦਾ ਸੀ ਉਹ ਆਪਣੇ ਹੱਥ ਵਿੱਚ ਲੈ ਲਿਆ ਭਾਈ ਭਗੀਰਥ ਜੀ ਨੇ।
ਗਮਨਿਓ ਪੰਥ ਨਾਏ ਪਦ ਮੱਥ,
ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਲਾਹੌਰ ਵੱਲ ਨੂੰ ਉਸੇ ਵੇਲੇ ਚੱਲ ਪਏ ਜੀ।
ਪਹੁੰਚੋ ਲਾਵਪੁਰ ਨਗਰ ਮਝਰ,
ਚਲਦੇ ਚਲਦੇ ਭਾਈ ਭਗੀਰਥ ਜੀ ਲਾਹੌਰ ਨਗਰ ਦੇ ਵਿੱਚ ਪਹੁੰਚ ਗਏ ਹਨ।
ਇੱਕ ਦੁਕਾਨ ਪੁਰ ਸ਼ਾਹ ਨਿਹਾਰ,
ਇੱਕ ਵੱਡੀ ਸਾਰੀ ਦੁਕਾਨ ਦੇਖੀ, ਬੜਾ ਤਕੜਾ ਸ਼ਾਹੂਕਾਰ ਜਿਸ ਦਾ ਵੱਡਾ ਕਾਰੋਬਾਰ ਸੀ ਉੱਥੇ ਬੈਠਾ ਹੋਇਆ ਸੀ ਜੀ।
ਮਨ ਸੁਖ ਨਾਮ ਹੋਤੋ ਜਿਸ ਕੇਰੋ,
ਕਹਿੰਦੇ ਉਸ ਸ਼ਾਹੂਕਾਰ ਦਾ ਨਾਮ ਮਨ ਸੁਖ ਸੀ, ਭਾਈ ਮਨ ਸੁਖ ਉਹ ਦੁਕਾਨ ਉੱਤੇ ਬੈਠਾ ਸੀ, ਵੱਡਾ ਕਾਰੋਬਾਰ ਸੀ, ਵੱਡੀ ਦੁਕਾਨ ਸੀ ਉਸ ਦੀ।
ਧਨੀ ਅਦਕ ਵਪਾਰ ਕਨੇਰੋ,
ਕਹਿੰਦੇ ਵੱਡਾ ਧਨੀ ਸੀ, ਬੜਾ ਅਮੀਰ ਸੀ ਤੇ ਬੜਾ ਤਕੜਾ ਵਪਾਰ ਸੀ ਉਸ ਦਾ ਜੀ।
ਇਹ ਕੇ ਸਾਥ ਕਹੀ ਨਿਜ ਗੱਥ,
ਉਸ ਦੀ ਦੁਕਾਨ ਤੇ ਭਾਈ ਭਗੀਰਥ ਜੀ ਗਏ ਤੇ ਆਪਣੀ ਗੱਲ ਜਾ ਕੇ ਉਹਨੂੰ ਸਾਰੀ ਦੱਸੀ, ਉਹ ਜਿਹੜਾ ਸਮੱਗਰੀ ਵਾਲਾ ਕਾਗਜ਼ ਲਿਖਿਆ ਸੀ ਉਸ ਮਨਸੁਖ ਸ਼ਾਹੂਕਾਰ ਨੂੰ ਜਾ ਕੇ ਫੜਾ ਦਿੱਤਾ ਜੀ।
ਸਰਬ ਦਰਬ ਕੋ ਲੈ ਕਰ ਹੱਥ,
ਤੇ ਮਾਇਆ ਵੀ ਉਹਨੂੰ ਫੜਾ ਦਿੱਤੀ ਭਾਈ ਭਗੀਰਥ ਜੀ ਨੇ, ਉਹ ਜਿਹੜਾ ਕਾਗਜ਼ ਲਿਖਿਆ ਸੀ ਉਹ ਵੀ ਫੜਾ ਦਿੱਤਾ ਤੇ ਏਦਾਂ ਕਹਿਣ ਲੱਗੇ ਜੀ।
ਵਿਆਹ ਸੌਜ ਕਾਗਜ਼ ਪਰ ਜੇਤੀ,
ਆਹ ਸੇਠ ਜੀ ਆ ਵਿਆਹ ਦੀ ਸਮੱਗਰੀ ਆ ਕਾਗਜ਼ ਦੇ ਉੱਤੇ ਜਿੰਨੀ ਲਿਖੀ ਹੋਈ ਹੈ,
ਆਪ ਸਰਬ ਲੈ ਦੀਜੈ ਤੇਤੀ,
ਤੇ ਬਸ ਜਿੰਨੀ ਛੇਤੀ ਹੋ ਸਕਦਾ ਹੈ ਸਾਰੀ ਸਮੱਗਰੀ ਮੈਨੂੰ ਤੁਸੀਂ ਬੰਨ ਦਿਓ, ਇਹ ਮੈਨੂੰ ਦੇ ਦਿਓ ਸਾਰਾ ਸਮਾਨ।
ਏਕ ਨਿਸਾ ਬਸ ਹੋ ਇਸ ਨਗਰ,
ਬਸ ਇਸ ਨਗਰ ਵਿੱਚ ਮੇਰੇ ਕੋਲ ਇੱਕ ਹੀ ਰਾਤ ਰਹਿਣ ਦਾ ਸਮਾਂ ਹੈ ਤੇ ਇਸ ਕਰਕੇ ਇਹ ਤੁਸੀਂ ਕੱਲ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਤੱਕ ਸਾਰਾ ਸਮਾਨ ਤਿਆਰ ਕਰ ਦਿਓ ਜੋ ਮੈਂ ਤੁਹਾਨੂੰ ਕਾਗਜ਼ ਲਿਖ ਕੇ ਦਿੱਤਾ ਹੈ।
ਤੂਰਨ ਕਰੀਏ ਕਾਰਜ ਸਗਰ,
ਇਸ ਕਰਕੇ ਸਾਰਾ ਕਾਰਜ ਤੁਹਾਨੂੰ ਛੇਤੀ ਕਰਨਾ ਪੈਣਾ, ਸਮੱਗਰੀ ਬਹੁਤ ਹੈ ਤੇ ਮੇਰੇ ਕੋਲ ਸਮਾਂ ਸਿਰਫ ਇੱਕ ਰਾਤ ਰਹਿਣ ਦਾ ਹੀ ਹੈ।
ਸੁਣ ਕਰ ਮਨ ਸੁਖ ਤੇ ਸਨਮਾਨ,
ਭਾਈ ਭਗੀਰਥ ਜੀ ਦੀ ਇਹ ਗੱਲ ਸੁਣ ਕੇ ਤੇ ਮਨਸੁਖ ਸ਼ਾਹੂਕਾਰ ਨੇ ਬੜਾ ਸਨਮਾਨ ਕੀਤਾ, ਆਦਰ ਨਾਲ ਬਿਠਾਇਆ, ਆਖਿਆ ਉਹ ਬੈਠੋ ਕੋਈ ਨੀ ਮਿਲ ਜਾਏਗਾ ਤੁਹਾਨੂੰ ਸਾਰਾ ਕੁਝ।
ਨਿਕਟ ਬਿਠਾਇਓ ਬਚਨ ਬਖਾਨਾ,
ਕੋਲ ਜਦੋਂ ਭਾਈ ਭਗੀਰਥ ਜੀ ਬੈਠ ਗਏ ਤੇ ਮਨਸੁਖ ਫਿਰ ਏਦਾਂ ਲੱਗਾ ਕਹਿਣ ਜੀ,
ਅਬ ਪਰਦੋਖ ਪੀ ਕਰੋ ਨਵੇਸਾ,
ਉਹ ਕਹਿਣ ਲੱਗਾ ਪਰਦੋਖ ਹੁੰਦਾ ਹਨੇਰਾ, ਨਵੇਸਾ ਹੁੰਦਾ ਨਿਵਾਸ ਕਰਨਾ, ਕਹਿਣ ਲੱਗਾ ਵੀ ਗੁਰਮੁਖਾ ਤੂੰ ਠੀਕ ਹੈ ਚੱਲ ਕੇ ਆਇਆ ਤੇ ਸਾਰਾ ਕੁਝ ਤੈਨੂੰ ਦੇਵਾਂਗੇ ਪਰ ਹੁਣ ਹੋ ਗਿਆ ਹਨੇਰਾ ਇਸ ਕਰਕੇ ਹੁਣ ਤਾਂ ਇਹ ਸਮੱਗਰੀ ਨਹੀਂ ਤੈਨੂੰ ਮਿਲਣੀ ਹੁਣ ਤੂੰ ਰਾਤ ਕੱਟ ਮੇਰੇ ਕੋਲੇ
ਹੋਰ ਹੋਤਲੇ ਬਹੁਤ ਸੋ ਦੇਸ
ਸਵੇਰ ਚੜੇਗਾ ਤੇ ਸਾਰੀਆਂ ਵਸਤਾਂ ਤੈਨੂੰ ਮੈਂ ਦੇ ਦਿਆਂਗਾ ਪ੍ਰਬੰਧ ਕਰ ਦਿਆਂਗਾ
ਸੋ ਕਾਗਦ ਪਨ ਪਠਿਓ ਵਿਚਾਰੀ
ਇਹ ਕਹਿ ਕੇ ਤੇ ਮਾਨਸੁਖ ਸ਼ਾਹੂਕਾਰ ਨੇ ਉਹ ਕਾਗਜ਼ ਇੱਕ ਵਾਰੀ ਸਾਰਾ ਪੜ੍ਹ ਕੇ ਦੇਖਿਆ ਜੋ ਕੁਝ ਉਹਦੇ ਉੱਪਰ ਲਿਖਿਆ ਹੋਇਆ ਸੀ
ਅਵਰ ਬਹੁਤ ਸਭ ਹੋਏ ਤਿਆਰੀ
ਪੜ੍ਹ ਕੇ ਕਾਗਜ਼ ਤੇ ਮਾਨਸੁਖ ਕਹਿਣ ਲੱਗਾ ਭਾਈ ਭਗੀਰਥ ਜੀ ਨੂੰ ਵੀ ਬਾਕੀ ਤਾਂ ਸਾਰੀਆਂ ਵਸਤੂਆਂ ਸਮਝ ਲਾ ਵੀ ਤੈਨੂੰ ਕੱਲ ਨੂੰ ਮਿਲ ਜਾਣਗੀਆਂ ਉਹ ਤਾਂ ਆਪਣੇ ਕੋਲੇ ਤਿਆਰ ਹੀ ਪਈਆਂ ਹਨ
ਬਿਲਮ ਲੱਗੇ ਕਰਵਾਵਤ ਚੂੜਾ
ਕਹਿੰਦੇ ਨੇ ਪਰ ਬਿਲਮ ਹੁੰਦੀ ਦੇਰੀ ਉਹ ਕਹਿੰਦਾ ਇੱਕ ਚੀਜ਼ ਇਹਦੇ ਚ ਜਿਹੜੀ ਲਿਖੀ ਨਾ ਚੂੜਾ ਇਹ ਚੂੜਾ ਨਹੀਂ ਤੈਨੂੰ ਕੱਲ ਨੂੰ ਮਿਲ ਸਕਦਾ ਇਹ ਆਪਾਂ ਨੂੰ ਤਿਆਰ ਕਰਵਾਉਣਾ ਪੈਣਾ ਤੇ ਇਹਦੇ ਵਾਸਤੇ ਫਿਰ ਸਮਾਂ ਲੱਗੇਗਾ
ਜੋ ਲਿਓ ਚਾਹਤ ਹੈ ਰੂੜਾ
ਜੇ ਤੇ ਬਹੁਤ ਸੁੰਦਰ ਚਾਹੀਦਾ ਤੈਨੂੰ ਜਿਸ ਤਰ੍ਹਾਂ ਦਾ ਇਹਦੇ ਉੱਪਰ ਲਿਖਿਆ ਤਾਂ ਉਹਦੇ ਵਾਸਤੇ ਤਾਂ ਫਿਰ ਉਹ ਕਢਵਾਉਣਾ ਪੈਣਾ ਤਿਆਰ ਕਰਵਾਉਣਾ ਪੈਣਾ ਉਹ ਬਾਕੀ ਸਭ ਕੁਝ ਮੈਂ ਦੇ ਦਿਆਂਗਾ ਤੈਨੂੰ ਕੱਲ ਨੂੰ ਪਰ ਚੂੜੇ ਵਾਸਤੇ ਤੈਨੂੰ ਹੋਰ ਰੁਕਣਾ ਪੈਣਾ ਇਹ ਤਿਆਰ ਨਹੀਂ ਹੈਗਾ
ਤਬੇ ਭਗੀਰਥ ਬੋਲਿਓ ਬਾਣੀ
ਇਹ ਮਨਸੁਖ ਸ਼ਾਹੂਕਾਰ ਦੀ ਗੱਲ ਸੁਣ ਕੇ ਭਾਈ ਭਗੀਰਥ ਜੀ ਅੱਗੇ ਏਦਾਂ ਕਹਿਣ ਲੱਗੇ ਜੀ
ਸੁਣੋ ਸ਼ਾਹੋ ਵਿਪਰੀਤ ਕਹਾਣੀ
ਉਹ ਕਹਿਣ ਲੱਗਾ ਵੀ ਸ਼ਾਹੂਕਾਰ ਜੀ ਇਹ ਗੱਲ ਬਣ ਨਹੀਂ ਸਕਦੀ ਇਹ ਤਾਂ ਉਲਟੀ ਗੱਲ ਹੋ ਗਈ ਵਿਪਰੀਤ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੈਂ ਸਿਰਫ ਇੱਕ ਰਾਤ ਰੁਕਣਾ ਤੇ ਸਮਾਨ ਵੀ ਮੈਨੂੰ ਸਾਰਾ ਚਾਹੀਦਾ ਇੱਕ ਰਾਤ ਤੋਂ ਵੱਧ ਮੈਂ ਰੁਕ ਨਹੀਂ ਸਕਦਾ ਇਸ ਚੂੜੇ ਦਾ ਕਰਕੇ
ਦੂਜੀ ਨਿਸ਼ਾ ਰਹੋ ਜੇ ਨਗਰ
ਕਹਿਣ ਲੱਗਾ ਜੇ ਦੂਜੀ ਰਾਤ ਮੈਨੂੰ ਲਾਹੌਰ ਵਿੱਚ ਕਿਤੇ ਕੱਟਣੀ ਪੈ ਗਈ ਤਾਂ
ਬਾਗ ਜਨਮ ਜਾਂ ਮੈਂ ਮੁਝ ਸਗਰ
ਮੇਰਾ ਤਾਂ ਸਾਰਾ ਜਨਮ ਹੀ ਵਿਅਰਥ ਚਲਿਆ ਜਾਵੇਗਾ ਮੈਂ ਆਪਣਾ ਜਨਮ ਵਿਅਰਥ ਨਹੀਂ ਖੋਣਾ ਚਾਹੁੰਦਾ ਇਸ ਕਰਕੇ ਉਹ ਜੋ ਵੀ ਤੁਹਾਨੂੰ ਕਰਨਾ ਪੈਂਦਾ ਕਰੋ ਇੱਕ ਰਾਤ ਤੋਂ ਵੱਧ ਮੈਂ ਰਹਿਣਾ ਨਹੀਂ ਹੈ
ਕਹਿਓ ਸ਼ਾਹ ਕੋ ਜਾ ਕੋ ਕਾਰਨ
ਇਹ ਗੱਲ ਸੁਣ ਕੇ ਤਾਂ ਮਨਸੁਖ ਹੈਰਾਨ ਹੋ ਗਿਆ ਉਹ ਕਹਿਣ ਲੱਗਾ ਵੀ ਐਡੀ ਕੀ ਗੱਲ ਹੈ ਕੀ ਕਾਰਨ ਹੈ ਵੀ ਤੇਰਾ ਜਨਮ ਹੀ ਵਿਅਰਥ ਚੱਲ ਜਾਏਗਾ ਜੇ ਇੱਕ ਰਾਤ ਹੋਰ ਲਾਹੌਰ ਚ ਰਹਿ ਜਾਏਗਾ ਤਾਂ
ਹੋਰ ਸੰਸੇ ਭਇਆ ਕਰੋ ਨਿਵਾਰਨ
ਉਹ ਕਹਿਣ ਲੱਗਾ ਮੇਰੇ ਹਿਰਦੇ ਚ ਤਾਂ ਭਰਮ ਪੈ ਗਿਆ ਇਹ ਤਾਂ ਸੰਸਾ ਪੈ ਗਿਆ ਮੇਰੇ ਪਹਿਲਾਂ ਇਹ ਨਿਵਾਰਨ ਕਰ ਇਹਦੀ ਨਿਵਿਰਤੀ ਕਰ ਵੀ ਇਹ ਕੀ ਗੱਲ ਕੀ ਬਣ ਗਈ ਵੀ ਧੂਰਾ ਵੱਧ ਕਿਉਂ ਨਹੀਂ ਰਹਿ ਸਕਦਾ ਸਮਾਨ ਤਾਂ ਤੇਰਾ ਹੀ ਹੈ ਸਭ ਕੁਝ ਮੈਂ ਤੈਨੂੰ ਆਪਣੀ ਦੁਕਾਨ ਤੋਂ ਦੇ ਦੇਣਾ ਪਰ ਚੂੜਾ ਤਾਂ ਨਹੀਂ ਨਾ ਬਣ ਸਕਦਾ ਹੁਣ ਅੱਜ ਰਾਤ ਤਾਂ ਪੈ ਗਈ ਹੈ ਤੇ ਜੇ ਤੂੰ ਕਹਿੰਦਾ ਵੀ ਇੱਕ ਰਾਤ ਮੈਂ ਵੱਧ ਰਹਿ ਲਾਂ ਤਾਂ ਮੇਰਾ ਤਾਂ ਜਨਮ ਵਿਅਰਥ ਚੱਲ ਜਾਏਗਾ ਇਹ ਕੀ ਗੱਲ ਹੈ ਭਾਈ ਇਹ ਮੇਰੇ ਮਨ ਦਾ ਭਰਮ ਇਹ ਸ਼ੱਕ ਜਿਹੜਾ ਇਹ ਦੂਰ ਕਰ
ਜੋ ਮਾਨਵ ਭੇਜਿਓ ਨਿਰਪਤਾਦੂ
ਉਹ ਮਾਨਸੋ ਕਹਿਣ ਲੱਗਾ ਠੀਕ ਹੈ ਤੈਨੂੰ ਹੋ ਸਕਦਾ ਕਿਸੇ ਵੱਡੇ ਬੰਦੇ ਨੇ ਭੇਜਿਆ ਹੋਵੇਗਾ ਨਿਰਪਤਾਦੂ ਦਾ ਅਰਥ ਹੁੰਦਾ ਰਾਜੇ ਆਦਿਕ ਨੇ ਕਿਸੇ ਅਮੀਰ ਬੰਦੇ ਦਾ ਮੈਨੂੰ ਲੱਗਦਾ ਇਹ ਸਮਾਨ ਤੈਨੂੰ ਹੋ ਸਕਦਾ ਕਿਸੇ ਵੱਡੇ ਬੰਦੇ ਨੇ ਭੇਜਿਆ ਪਰ ਐਸੀ ਗਲਤ ਨਹੀਂ ਹੁੰਦੀ ਵੀ ਜੇ ਸਮਾਨ ਲੈਣ ਗਿਆ ਥੋੜਾ ਕੁ ਲੇਟ ਹੋ ਜਾਈਏ ਤੇ ਜਨਮ ਹੀ ਵਿਅਰਥ ਚੱਲਿਆ ਜਾਵੇ
ਉਚਰੇ ਜਾਉਣ ਜਨਮ ਹੋਏ ਬਾਦੂ
ਆਹ ਜਿਹੜਾ ਤੂੰ ਕਹਿੰਦਾ ਨਾ ਵੀ ਜਨਮ ਮੇਰਾ ਵਿਅਰਥ ਚੱਲਿਆ ਜਾਵੇਗਾ ਇਹ ਗੱਲ ਮੇਰੀ ਸਮਝ ਚ ਨਹੀਂ ਆ ਰਹੀ ਇਹ
ਸੁਣੋ ਸ਼ਾਹ ਮਮ ਸਤਿਗੁਰ ਪੂਰਾ
ਉਹਦੀ ਮਾਨਸੁਖ ਦੀ ਗੱਲ ਸੁਣ ਕੇ ਤਾਂ ਭਾਈ ਭਗੀਰਥ ਜੀ ਕਹਿਣ ਲੱਗੇ ਵੀ ਸੁਣੋ ਸ਼ਾਹੂਕਾਰ ਜੀ ਇਹ ਗੱਲ ਕੁਝ ਹੋਰ ਤਰ੍ਹਾਂ ਦੀ ਹੈ ਮੈਨੂੰ ਕਿਸੇ ਰਾਜੇ ਨੇ ਨਹੀਂ ਭੇਜਿਆ ਮੈਨੂੰ ਭੇਜਿਆ ਮੇਰੇ ਸਤਿਗੁਰੂ ਜੀ ਨੇ ਤੇ ਉਹ ਸਤਿਗੁਰੂ ਮੇਰਾ ਇੰਨਾ ਪੂਰਾ ਤੇ ਏਡਾ ਵੱਡਾ ਸਮਰੱਥ ਹੈ
ਜਾਂ ਕੋ ਬਚਨ ਹੋਤ ਨਹਿ ਊਰਾ
ਜਿਸ ਦਾ ਕਦੇ ਕੋਈ ਬਚਨ ਊਣਾ ਨਹੀਂ ਹੁੰਦਾ ਖਾਲੀ ਨਹੀਂ ਹੁੰਦਾ ਜਿਸ ਦਾ ਬਚਨ ਸਮਰੱਥ ਹੈ ਤੇ ਮੈਂ ਉਸ ਆਪਣੇ ਮਾਲਕ ਦਾ ਬਚਨ ਕਦੇ ਨਹੀਂ ਮੋੜ ਸਕਦਾ
ਤਿੰਨ ਕੀ ਆਇਸ ਜਾਣ ਹੂੰ ਐਸੇ
ਕਹਿੰਦੇ ਮੇਰੇ ਮਹਾਨ ਸਤਿਗੁਰੂ ਦੀ ਆਗਿਆ ਏ ਆਇਸ ਦਾ ਅਰਥ ਆਗਿਆ ਹੁੰਦਾ ਕਹਿੰਦੇ ਮੈਂ ਤਾਂ ਕਹਿ ਰਿਹਾ ਵੀ ਮੇਰੇ ਮਾਲਕ ਨੇ ਆਖਿਆ ਹੀ ਮੈਨੂੰ ਏਦਾਂ ਸੀ ਉਹਨਾਂ ਦੀ ਆਗਿਆ ਹੀ ਇੰਨੀ ਸੀ
ਦੂਜੀ ਨਿਸਪੁਰ ਰਹਾਉਣ ਜੈਸੇ
ਮਹਾਰਾਜ ਨੇ ਆਖਿਆ ਸੀ ਦੂਜੀ ਰਾਤ ਲਾਹੌਰ ਵਿੱਚ ਨਹੀਂ ਰਹਿਣਾ ਇੱਕ ਹੀ ਰਾਤ ਦਾ ਤੇਰੇ ਕੋਲੇ ਸਮਾਂ ਤੇ ਜਾਂ ਸਾਰਾ ਕੁਝ ਲਾਹੌਰੋਂ ਲੈ ਕੇ ਆਇਆ ਤੇ ਮੇਰੇ ਸਤਿਗੁਰੂ ਦਾ ਹੁਕਮ ਹੈ ਦੂਜੀ ਰਾਤ ਮੈਂ ਲਾਹੌਰ ਚ ਕਿਸੇ ਤਰ੍ਹਾਂ ਵੀ ਨਹੀਂ ਰਹਿ ਸਕਦਾ ਜੇ ਮੈਂ ਆਪਣੇ ਮਾਲਕ ਦਾ ਹੁਕਮ ਮੋੜਿਆ ਭਾਵੇਂ ਕਿੰਨਾ ਜ਼ਰੂਰੀ ਕੰਮ ਹੈ ਜੇ ਮੈਂ ਰਾਤ ਰਿਹਾ ਮੇਰਾ ਤਾਂ ਜਨਮ ਗਿਆ ਫਿਰ ਸਮਝ ਲਾ ਤੂੰ
ਸੁਣ ਕਰ ਮਨ ਸੁਖ ਬਚਨ ਬਖਾਨਾ
ਕਹਿੰਦੇ ਸੁਣ ਕੇ ਨਾ ਭਾਈ ਭਗੀਰਥ ਜੀ ਦੀ ਇਹ ਗੱਲ ਤੇ ਮਨ ਸੁਖ ਅੱਗੇ ਏਦਾਂ ਕਹਿਣ ਲੱਗਾ ਜੀ
ਕਲੀ ਕਾਲ ਅਤਿਸ਼ੈ ਬਲਵਾਨ
ਉਹ ਕਹਿਣ ਲੱਗਾ ਵੀ ਏਡਾ ਬਲਵਾਨ ਤਾਂ ਕੋਈ ਨੀ ਹੈਗਾ ਭਾਈ ਜਿਹਦੇ ਬਲ ਬਚਨ ਚ ਇੰਨਾ ਬਲ ਹੈ ਭਾਈ ਤੂੰ ਬਚਨ ਇੱਕ ਉਹਦੇ ਹੀ ਕੰਮ ਭੇਜਿਆ ਹੋਇਆ ਜੇ ਥੋੜਾ ਕੁ ਲੇਟ ਹੋ ਜਾਵੇ ਤੇ ਤੇਰਾ ਜਨਮ ਹੀ ਵਿਅਰਥ ਚੱਲਿਆ ਜਾਵੇ
ਕਲੀ ਕਾਲ ਅਤਿਸ਼ੈ ਬਲਵਾਨ
ਉਹ ਕਹਿਣ ਲੱਗਾ ਕਲਯੁਗ ਦੇ ਸਮੇਂ ਵਿੱਚ ਏਡਾ ਬਲਵਾਨ ਕੋਈ ਹੈ ਵੀ ਜਿਸ ਦਾ ਬਚਨ ਇੰਨਾ ਅਟਲ ਮੰਨਿਆ ਜਾਵੇ ਭਾਈ ਜੋ ਕਹਿ ਦਿੱਤਾ ਉਹੀ ਕਹਿ ਦਿੱਤਾ ਉਹੀ ਪੂਰਾ ਕਲਯੁਗ ਦੇ ਸਮੇਂ ਚ ਏਡਾ ਬਲਵਾਨ ਕੋਈ ਹੈਗਾ ਨਹੀਂ ਹੈ
ਇਸ ਮੈਂ ਐਸੋ ਕੋਈ ਨਾ ਪੂਰਾ
ਭਾਈ ਮਾਨਸੁਖ ਜੀ ਕਹਿਣ ਕਿਉਂਕਿ ਉਹ ਵੀ ਅਸਲ ਵਿੱਚ ਸਤਸੰਗ ਜੀ ਭਲਾ ਬੰਦਾ ਸੀ ਨੇਕ ਸੀ ਗੁਰਮੁਖੀ ਸੀ ਤਾਂ ਕਰਕੇ ਉਹ ਪੁੱਛਦਾ ਪਿਆ ਸੀ ਸੁਭਾਅ ਹੁੰਦਾ ਆਪੋ ਆਪਣਾ ਸੁਭਾਅ ਹੁੰਦਾ ਨਾ ਉਹ ਕਹਿਣ ਲੱਗਾ ਵੀ ਇਸ ਮੈਂ ਐਸੋ ਕੋਈ ਨਾ ਪੂਰਾ ਐਸ ਸਮੇਂ ਵਿੱਚ ਇੰਨਾ ਸਮਰੱਥ ਕੋਈ ਨੀ ਹੈਗਾ ਜਿੰਨਾ ਤੂੰ ਕਹਿ ਰਿਹਾ ਕਿ ਮੇਰਾ ਗੁਰੂ ਇੰਨਾ ਸਮਰੱਥ ਹੈ
ਤੂੰ ਭਾਗਤ ਜੈਸੋ ਜਸਰੂਰਾ
ਜਿਸ ਤਰ੍ਹਾਂ ਦੀ ਤੂੰ ਵਡਿਆਈ ਆਪਣੇ ਗੁਰੂ ਦੀ ਕਰਦਾ ਪਿਆ है नहीं कोई दुनिया उत्ते इस तरह दा
ओ असमते नह की जय संसार
भाई भगीरथ जी उहदी गल सुन के ना मन सुख दे कहण लगे भो समते ना की जय संसार भो समते दा अर्थ हुंदा है चंगी मत वालिया सुभा तेरा चंगा मैनू लगदा तू देखण नू नेक है ते मेरे गुरु ते शंका ना कर संसा ना कर मेरे गुरु ते जो मैं कह रहा एदा ही सच है
जिस की मैं भागत सो प्रशंसा
जिस दी प्रशंसा मैं कह रहा ना तेनू वो है कलयुग विच इना ही पूरा जिन्हा तू कहना कोई हो ही नहीं सकता जी अजकल मेरा गुरु इना ही पूरा ते सम्राट है मन च शंका ना कर
जिस मैं धरूं जे श्रद्धा पूरी
भाई भगीरथ जी कहन लगे जे मेरे गुरु विच तू भला पूरी श्रद्धा रखे ते
जगत को बंधन हर है दूरी
ते तेरे जगत दे जन्म मरण दे सारे बंधन मेरे गुरु साहब जी कट देणगे क्योंकि भगीरथ दे कट दिते है ना ज्ञान बख्श दिता इस करके कोई झूठ नहीं बोलते पे आत्म ज्ञानी ने कहिंदे मेरा गुरु इना सम्राट है मैं उहदा वचन नहीं उलंघ सकता जे तेन शंका ना तू मेरे गुरु ते एक बार श्रद्धा रख के देख तेरे भी जन्म मरण दे बंधन कट देवेगा
कली का तारन करतार
कलयुग दे समय विच करतार आप आ गया लोकां नू तारन वास्ते
निज स्वरूप कीनू अवतार
ये ते परमात्मा ने अपना निज दा स्वरूप ही अवतार लैके आण के लोकां दे भले वास्ते दिखा लिया है
आप नारायण कला तार जग मह परवरयो
महाराज दी पवित्र बाणी दे वचन ने भी ओ नारायण आप कला करके कला धार के शरीर विच आण के लोकां दे भले लई दिखाई दे रहा गुरु नानक पातशाह जी दे रूप विच
निरंकार आकार जोत जग मंडल
कहिंदे ओ निरंकार जिहड़ा निराकार सी जोत स्वरूप सी प्रकाश रूप सी निरी शक्ति सी निरा नूर सी उन्हें जगत मंडल विच आण के लोकां दे भले लई अवतार लै लिया है
जिह के जागे हैं भाग महान
ते भाई भगीरथ जी कहण लगे गुरमुखो जिस दे वड्डे भाग होणगे चंगे भाग जागणगे ओही ऐसी भावना बना सकदा है
सो महिमा जाने मतवान
कोई मातवान ही महाराज की महिमा जान सकता बाकियां नूं तेरे वर्गियां नूं शंका ही पै जांदा हुंदा ते बस शंके विचों कुछ नहीं निकलना किसे दे वड्डे भाग होणगे वह यकीन करेगा कि जिहड़ा मेरा सतगुरु सुल्तानपुरे है ना इस वेले बैठा वह सम्राट है अकाल पुरख का रूप है
लोक करीत करे निर्वाहु
कहिंदे ने ओ तां लौकिक रीति निभा रहे ने इस वेले आए किसे होर काम ने पर सिर्फ एक लौकिक रीति पूरी करदे पए हां
हृदय ज्ञान कन आगम अथाहु
हृदय ज्ञान कन कन दा अर्थ हुंदा जिस विच सतसंग जी एक वाल जिनी भी विथ ना होवे ऐसे ज्ञान दे प्रुचे होए समुंदर ने गुरु नानक देव महाराज जी जिन्हां विच लेस मात्र भी भाई भगीरथ जी कहिंदे अज्ञान दी इक किरण भी कदी दिखाई नहीं दिते
सर्व कनन को अंतरजामी
ते सारयां दे अंदर दी जानदे ने अंतरजामी हन मेरे सतगुरु जी
नियंता चौदह है लोक न स्वामी
नियंता हुंदा प्रेरक कहिंदे चौदह लोकां दे प्रेरक ने प्रेरणा दे के चौदह लोकां नू चलाउण वाले ने स्वामी ने चौदह लोकां दे धन गुरु नानक देव महाराज
संत मिलन की जिहे अभिलख
जिन्हां दे मन विच इच्छा हुंदी है इहो जे पूरे सतगुरु नू मिलन दी
आसमान सुख बहरो बचन पख
ओ मन सुख भी सतसंग जी कुदरती रब दे प्यारियां दा प्रेमी सी चंगे सुभा वाला सी इन्नी वड्याई महाराज जी दी सुन के भाई भगीरथ कोलों अग्गे मानसुख एदां कहण लगा जी
ये मुझे दे कछु कला दिखाई
कहण लगा भी जिन्ना तू कह रहे हैं गुरमुखा जे तेरा सतगुरु थोड़ी क कला किते मैनू भी विखाल देवे जे थोड़ी शक्ति विखाल देवे मैं देख लवा जिन्ना तू कह रहा हां
तब होमो मैं सिख हित लाई
फिर मैं ओदा सेवक बन जावांगा तेरे गुरु दा मैं ओदा सिख हो जावांगा तब होमो मैं सिख चित लाई बिल्कुल अपना चित अपने अंदरों तेरे गुरु दा सिख बन जांगा पर जे थोड़ी मैनू कला विखाले जिनी तू कह रहा जिनी वड्याई करदा पिया है तू
दंभी स्वाद मिले बहुत तेरे
भाई मानसुख जी कहण लगे पखंडी साधु तां मैनू बहुत मिले हन हुण तक
शांत न प्राप्त भी के हेरे
मैं बड़े साधुआं मिलिया मन की शांति वास्ते कित्यों मेरे मन नु शांति अजे तक नहीं मिली सारे पखंडी निकले हन
जानते मुझे न उपजत प्रीत
इस करके भाई मानसुख जी कह रहे ने भी मेरे मन च प्रीत नहीं पैदा हुई तेरियां गल्लां सुन के भी ता मेरे मन च संसा है भी ऐस समय च इना समर्थ कोई नहीं हैगा
बिन अजमत न होत प्रतीत
अजमत कला नू कहिंदे ने शक्ति नू करामात नू कहिंदे जे किणका मात्र मैनू विखाल देण तेरे सतगुरु जी तां फिर तां मैं मन सकदा ते बिना देखे तो मैनू प्रतीत नहीं आउंदी तेरियां गल्लां सुन के
भगीरथ शाहो सुनी जय
ओदी बेनती सुन के भाई भगीरथ जी कहन लगे शाहूकार जी सुनो प्रेम नाल
हृदय कुतरकन दूर करी जय
कहिंदे पहला अपने हिरदे चो कुतरकां दूर करो आ जेड़ी तरक तुहानू फुरदी पई है ना ਇਹ ਆਪਣੇ ਮਨ ਵਿੱਚੋਂ ਦੂਰ ਕਰੋਗੇ ਤੇ ਤੁਹਾਡੇ ਮਨ ਦਾ ਭਰਮ ਜ਼ਰੂਰ ਨਿਕਲ ਜਾਏਗਾ।
ਸ਼ਰਧਾ ਧਾਰ ਦੇਖੀਐ ਦਰਸ਼ਨ,
ਕਹਿੰਦੇ ਸ਼ਰਧਾ ਕਰਕੇ ਮੇਰੇ ਨਾਲ ਚੱਲ ਤੇ ਫਿਰ ਇੱਕ ਵਾਰ ਦਰਸ਼ਨ ਕਰ ਮਹਾਰਾਜ ਦੇ, ਆਪਣੇ ਮਨ ਚੋਂ ਕਤਰਕਾਂ ਦੂਰ ਕਰਕੇ ਤੇ ਭਾਵਨਾ ਬਣਾ ਕੇ, ਬਸ ਇਹ ਇੱਕ ਰਸਤਾ ਹੀ ਆ ਸਾਧ ਸੰਗਤ ਜੀ। ਜੇ ਗੁਰੂ ਸਾਹਿਬ ਤੇ ਆਪਾਂ ਨੂੰ ਤਰਕਾਂ ਹੀ ਆਈ ਜਾਣੀਆਂ ਤਾਂ ਆਪਾਂ ਨੂੰ ਬਚਾਉਣਾ ਕਿਹਨੇ? ਜੇ ਕੋ ਗੁਰ ਤੇ ਬੇਮੁਖ ਹੋਏ ਬਣ ਸਤਿਗੁਰ ਮੁਕਤ ਨਾ ਪਾਵੈ। ਦਿਖਾਵੇ ਦੇ ਭਾਵੇਂ ਆਪਾਂ ਜਿਹੜੇ ਮਰਜ਼ੀ ਵੱਡੇ ਸਿੱਖ ਬਣੇ ਫਿਰੀਏ, ਜੇ ਗੁਰੂ ਸਾਹਿਬ ਜੀ ਤੇ ਕਿਸੇ ਤਰ੍ਹਾਂ ਦਾ ਵੀ ਆਪਣੇ ਮਨ ਚ ਸ਼ੰਕਾ ਤੇ ਕੋਈ ਦੁਨੀਆਂ ਦੀ ਤਾਕਤ ਆਪਾਂ ਨੂੰ ਤਾਰ ਨਹੀਂ ਸਕਦੀ।
ਬਿਨੈ ਸਹਿਤ ਕੀ ਜੈ ਪਗ ਪਰਸਨ,
ਕਹਿੰਦੇ ਨੇ ਬੇਨਤੀ ਨਾਲ ਜਾ ਕੇ ਮਹਾਰਾਜ ਜੀ ਦੇ ਚਰਨ ਪਰਸ, ਆਪਣੇ ਮਨ ਚੋਂ ਕਤਰਕਾਂ ਦੂਰ ਕਰਕੇ ਤੈਨੂੰ ਸਾਰਾ ਪਤਾ ਲੱਗ ਜਾਏਗਾ ਜੋ ਮੈਂ ਕਹਿ ਰਿਹਾ ਅੱਖਰ ਅੱਖਰ ਸੱਚ ਹੈ।
ਵਚਨ ਸੁਣ ਤੋ ਪ੍ਰਾਪਤ ਹੋਏ ਸ਼ਾਂਤ,
ਮਹਾਰਾਜ ਦੇ ਦਰਸ਼ਨ ਕਰਕੇ ਤੇ ਵਚਨ ਸੁਣ ਕੇ ਜੇ ਤੇਰੇ ਮਨ ਨੂੰ ਸ਼ਾਂਤੀ ਨਾ ਆਈ ਫਿਰ ਮੈਨੂੰ ਕਹੀਂ ਵੀ ਮੈਂ ਝੂਠ ਬੋਲਦਾ ਸਾਂ।
ਨਿਜ ਸਰੂਪ ਕੀ ਪਾਮ ਹੈ ਗਿਆਤਾ,
ਤੇ ਕੱਲੀ ਮਨ ਦੀ ਸ਼ਾਂਤੀ ਛੱਡ ਤੂੰ, ਨਿਜ ਸਰੂਪ ਕੀ ਪਾਮ ਹੈ ਗਿਆਤਾ, ਤੈਨੂੰ ਆਪਣੇ ਅਸਲ ਨਿਜ ਸਰੂਪ ਦਾ ਗਿਆਨ ਹੋ ਜਾਏਗਾ ਆਤਮ ਗਿਆਨ। ਕਿਉਂਕਿ ਭਾਈ ਭਗੀਰਥ ਨੇ ਦੇਖ ਲਿਆ ਸੀ ਇਹ ਨਜ਼ਾਰਾ। ਕਹਿੰਦੇ ਇੱਕ ਵਾਰ ਮਨ ਚੋਂ ਕਤਰਕਾਂ ਦੂਰ ਕਰਕੇ, ਸ਼ੰਕ ਭਰਮ ਤੇ ਸ਼ੰਕੇ ਦੂਰ ਕਰਕੇ ਮੇਰੇ ਮਹਾਰਾਜ ਜੀ ਦੇ ਦਰਸ਼ਨ ਕਰ, ਜਾ ਕੇ ਚਰਨ ਪਰਸ, ਤੇ ਜੇ ਤੈਨੂੰ ਆਤਮ ਗਿਆਨ ਨਾ ਬਖਸ਼ ਦਿੱਤਾ ਤੇ ਫਿਰ ਮੈਨੂੰ ਆਖੀ ਤੂੰ।
ਜੇਕਰ ਕਲਾ ਚਾਹਤ ਤੁਮ ਦੇਖ,
ਫਿਰ ਵੀ ਜੇ ਤੂੰ ਕਲਾ ਹੀ ਦੇਖਣੀ ਚਾਹੁੰਦਾ ਮਹਾਰਾਜ ਦੀ, ਤੂੰ ਕੋਈ ਸ਼ਕਤੀ ਦੇਖਣੀ ਚਾਹੁੰਦਾ ਹੈ ਤਾਂ
ਜਹ ਕੁਛ ਬਾਤ ਨਾ ਤਹਾਂ ਵਸੇਖ,
ਉਹ ਭਾਈ ਭਗੀਰ ਸਿੰਘ ਦੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਮਹਾਰਾਜ ਦੇ ਦਰ ਤੇ।
ਉਦਤ ਨਿਗਟ ਤੇ ਜਲ ਕਣਕ ਜੋਈ,
ਭਾਈ ਭਗੀਰ ਜੀ ਕਹਿੰਦੇ ਇਹ ਤਾਂ ਏਦਾਂ ਗੱਲ ਹੈ ਵੀ ਉਦਤ ਹੁੰਦਾ ਸਮੁੰਦਰ ਤੇ ਜਲ ਕਣ ਹੁੰਦਾ ਇੱਕ ਬੂੰਦ, ਇਹ ਤਾਂ ਏਦਾਂ ਜਿਵੇਂ ਸਮੁੰਦਰ ਦੇ ਕੋਲੋਂ ਕੋਈ ਇੱਕ ਬੂੰਦ ਪਾਣੀ ਦੀ ਮੰਗਦਾ ਹੋਵੇ।
ਜਾਚੇ ਤਹਾਂ ਨਾ ਘਾਟੋ ਕੋਈ,
ਕਹਿੰਦੇ ਜੇ ਕੋਈ ਸਮੁੰਦਰ ਦੇ ਕੋਲੋਂ ਇੱਕ ਬੂੰਦ ਪਾਣੀ ਦੀ ਮੰਗੇ, ਭਲਾ ਸਮੁੰਦਰ ਨੂੰ ਕੋਈ ਘਾਟਾ ਪੈਂਦਾ ਜੇ ਕੋਈ ਮੰਗ ਲਵੇ ਤੇ? ਏਡੇ ਵੱਡੇ ਮੇਰੇ ਗੁਰੂ ਕੋਲੋਂ ਤੂੰ ਇੰਨੀ ਕੁ ਗੱਲ ਮੰਗਦਾ ਪਿਆ ਵੀ ਥੋੜੀ ਕੁ ਮੈਨੂੰ ਕਲਾ ਵਿਖਾਲ ਦੇਣ ਤੇ ਮੇਰੀ ਪ੍ਰਤੀਤ ਹੋ ਜਾਏਗੀ ਜੀ, ਫਿਰ ਮੈਨੂੰ ਭਰੋਸਾ ਆ ਜਾਏਗਾ।
ਜਿਹੜ ਨਿਸ਼ਚਾ ਕਰ ਚੱਲ ਮੁਝ ਸੰਗ,
ਭਾਈ ਭਗੀਰਥ ਜੀ ਨੇ ਗਰੰਟੀ ਲੈ ਲਈ, ਕਹਿੰਦੇ ਵੀ ਤੂੰ ਦ੍ਰਿੜ ਨਿਸ਼ਚਾ ਕਰਕੇ ਭਾਵਨਾ ਨਾਲ ਇੱਕ ਵਾਰੀ ਮੇਰੇ ਨਾਲ ਚੱਲ।
ਉਰਹਿ ਸਤਿਗੁਰ ਤੋਰ ਉਮੰਗ,
ਜੇ ਤੇਰੇ ਮਨ ਦੀ ਉਮੰਗ ਪੂਰੀ ਨਾ ਕਰ ਦਿੱਤੀ ਮਹਾਰਾਜ ਨੇ ਫਿਰ ਮੈਨੂੰ ਆਖੀ ਤੂੰ।
ਮਾਨ ਸੁਖ ਸੁਣ ਕਰ ਸ਼੍ਰੋਨਨ ਬੈਨ,
ਕਹਿੰਦੇ ਇੰਨਾ ਪ੍ਰੇਮ ਸਾਧ ਸੰਗਤ ਜੀ ਤੇ ਇੰਨੀ ਦ੍ਰਿੜਤਾ ਭਾਈ ਭਗੀਰਥ ਜੀ ਦੀ, ਜਦੋਂ ਇੰਨਾ ਬਚਨ ਸੁਣਿਆ ਮਨ ਸੁਖ ਨੇ ਤਾਂ।
ਚੱਲਣ ਚਾਹੇ ਭੀ ਟਿਗ ਗੁਣ ਐਨ,
ਹੁਣ ਉਹਦਾ ਮਨ ਬਣ ਗਿਆ ਵੀ ਅੱਛਾ ਜੀ ਇੰਨੀ ਗੱਲ ਹੈ ਵੀ ਇੰਨਾ ਕਹਿ ਰਿਹਾ ਇਹ ਗੁਰਮੁਖ ਪਿਆਰਾ ਤਾਂ ਫਿਰ ਤਾਂ ਜਾ ਕੇ ਦੇਖਣਾ ਚਾਹੀਦਾ ਇੱਕ ਵਾਰ ਮਹਾਰਾਜ ਨੂੰ। ਮਨ ਬਣ ਗਿਆ, ਉਹਦਾ ਮਨ ਬਣ ਗਿਆ ਜੀ।
ਕਰ ਸੰਭਾਖਣ ਆਪਸ ਮਾਹੀ,
ਸੰਭਾਖਣ ਹੁੰਦਾ ਆਪਸ ਵਿੱਚ ਦੀ ਬਚਨ ਬਲਾਸ, ਕਹਿੰਦੇ ਏਦਾਂ ਆਪਸ ਵਿੱਚ ਦੀ ਕਾਫੀ ਦੇਰ ਉਹਨਾਂ ਦੇ ਬਚਨ ਬਲਾਸ ਹੋਏ ਜੀ।
ਅਸਨ ਅਚਿਓ ਕੀ ਆਸੈਨ ਕਹਾਹੀ,
ਤੇ ਫਿਰ ਸ਼ਾਮ ਦਾ ਰਾਤ ਦਾ ਪ੍ਰਸ਼ਾਦਾ ਛਕਿਆ ਤੇ ਸੌ ਕੇ ਸੁੱਖ ਨਾਲ ਰਾਤ ਬਤੀਤ ਕੀਤੀ ਜੀ।
ਹੋਰ ਹੋ ਤੇ ਉੱਠ ਕੀ ਨੇ ਇਸ਼ਨਾਨ,
ਸੋ ਅੰਮ੍ਰਿਤ ਵੇਲਾ ਹੋਇਆ ਤੇ ਉੱਠ ਕੇ ਦੋਨਾਂ ਨੇ ਇਸ਼ਨਾਨ ਕੀਤਾ ਜੀ।
ਸੌਜ ਬਣ ਜਲੀਨੀ ਬਿਦਨਾਨ,
ਕਹਿੰਦੇ ਸਾਰੀ ਸਮੱਗਰੀ ਜਿੰਨੀ ਲਿਖਾਈ ਸੀ ਕਾਗਜ਼ ਦਿੱਤਾ ਸੀ ਉਹ ਮਨਸੁਖ ਸ਼ਾਹੂਕਾਰ ਨੇ ਸਾਰੀ ਸਮੱਗਰੀ ਬੰਨ ਦਿੱਤੀ ਤਿਆਰ ਕਰਕੇ ਜੀ।
ਮਾਨ ਸੁਹ ਕਹੇ ਭਗੀਰਥ ਸੰਗ,
ਜਦੋਂ ਸਾਰਾ ਸਮਾਨ ਇਕੱਤਰ ਹੋ ਗਿਆ ਤੇ ਫਿਰ ਭਾਈ ਮਾਨ ਸੁਖ ਨੇ ਭਾਈ ਭਗੀਰਥ ਜੀ ਨੂੰ ਏਦਾਂ ਆਖਿਆ,
ਇੱਕ ਚੂੜਾ ਮਾਮ ਸਦਨ ਸੋ ਰੰਗ,
ਉਹ ਕਹਿਣ ਲੱਗਾ ਭਾਈ ਹੁਣ ਕਸਰ ਰਹਿ ਗਈ ਹੈ ਚੂੜੇ ਦੀ ਤੇ ਇੱਕ ਚੂੜਾ ਮੇਰੇ ਘਰ ਵਿੱਚ ਹੈਗਾ ਪਿਆ ਉਦਾਂ,
ਤਾਂ ਕੋ ਵੇਚਣ ਕਰੂੰ ਕਦਾਏ ਨਾ,
ਪਰ ਉਹ ਮੈਂ ਵੇਚਣਾ ਨਹੀਂ ਹੈਗਾ, ਮੈਂ ਵੇਚਣ ਵਾਸਤੇ ਨਹੀਂ ਰੱਖਿਆ। ਕਹਿੰਦਾ ਤਾਂ ਕੋ ਵੇਚਣ ਕਰੋ ਕਦਾਏ ਨਾ, ਕਦੀ ਵੀ ਮੈਂ ਉਹ ਵੇਚਣਾ ਨਹੀਂ, ਉਹ ਵੇਚਣ ਲਈ ਨਹੀਂ, ਇਸੇ ਕਰਕੇ ਮੈਂ ਤੈਨੂੰ ਕੱਲ ਹੀ ਆਖ ਦਿੱਤਾ ਸੀ ਵੀ ਚੂੜੇ ਲਈ ਦੇਰੀ ਹੋ ਸਕਦੀ, ਉਹ ਬਣਾਉਣਾ ਪੈਣਾ, ਬਾਕੀ ਸਮੱਗਰੀ ਤਾਂ ਮੈਂ ਤੈਨੂੰ ਆਪਣੀ ਦੁਕਾਨ ਤੋਂ ਹੀ ਦੇ ਦੇਣੀ ਹੈ ਤੇ ਪਰ ਹੁਣ ਜਿੰਨੀਆਂ ਤੂੰ ਗੱਲਾਂ ਕੀਤੀਆਂ ਮੇਰਾ ਮਨ ਕੀਤਾ ਤੇਰੇ ਨਾਲ ਜਾਵਾਂ, ਹੁਣ ਆਪਾਂ ਏਦਾਂ ਕਰਦੇ ਵੀ ਇੱਕ ਚੂੜਾ ਬਣਿਆ ਹੋਇਆ ਮੇਰੇ ਆਪਣੇ ਵਾਸਤੇ ਮੇਰੇ ਪਰਿਵਾਰ ਲਈ ਮੇਰੇ ਘਰ ਵਿੱਚ ਪਿਆ ਹੈ,
ਸੋ ਮੈਂ ਦੇਵਾਂ ਤੈਨੇ ਉਪਾਇਨ,
ਤੇ ਉਪਾਇਨ ਹੁੰਦੀ ਭੇਟਾ, ਉਹ ਮੈਂ ਲੈ ਲੈਣਾ, ਆਹ ਸਮਾਨ ਸਾਰਾ ਤੂੰ ਲੈ ਲਾ, ਉਹ ਮੈਂ ਤੇਰੇ ਗੁਰੂ ਦੇ ਚਰਨਾਂ 'ਚ ਭੇਟਾ ਰੱਖ ਦਿਆਂਗਾ ਚੂੜਾ, ਚਲੋ ਦੇ ਦਿਆਂਗਾ ਮੈਂ ਆਪਣੇ ਘਰ ਦਾ, ਪਰ ਭੇਟਾ ਤਾਂ ਦੇਵਾਂਗਾ ਜੋ ਤੂੰ ਕਹਿ ਰਿਹਾ, ਜੇ ਏਦਾਂ ਹੀ ਹੋਇਆ ਤੇ।
ਅਪਰ ਖਰੀਦਣ ਜੇ ਮਤ ਤੇਰੀ,
ਇਹਦੇ ਤੋਂ ਬਿਨਾਂ ਜੇ ਕੁਝ ਹੋਰ ਤੂੰ ਕਿਤੇ ਹੋਰ ਖਰੀਦਣਾ ਚਾਹੁੰਦਾ, ਚਲੋ ਜੇ ਮੇਰੇ ਘਰ ਵਾਲਾ ਚੂੜਾ ਤੂੰ ਨਹੀਂ ਲੈਣਾ ਬਣਿਆ, ਜੇ ਤੇਰੀ ਕੋ ਮਨ ਦੀ ਇੱਛਾ ਹੋਰ ਹੈ ਤਾਂ।
ਦੂਜੀ ਨਿਸ਼ਾ ਬਸਨ ਹੋਏ ਦੇਰੀ,
ਫਿਰ ਤੈਨੂੰ ਇੱਕ ਰਾਤ ਹੋਰ ਰਹਿਣਾ ਪੈਣਾ, ਬਣਿਆ ਹੋਇਆ ਚੂੜਾ ਤੈਨੂੰ ਕਿਤੇ ਨਹੀਂ ਮਿਲਣਾ, ਇਹ ਬਣਵਾਉਣਾ ਪਵੇਗਾ, ਤਿਆਰ ਕਰਾਉਣਾ ਪਵੇਗਾ, ਫਿਰ ਤੂੰ ਕਹੇਗਾ ਦੇਰੀ ਹੋ ਗਈ ਹੈ।
ਸੁਣ ਤਾਂ ਭਗੀਰਥ ਭਾਖੀ ਬਾਣੀ,
ਮਨਸੁਖ ਦੀ ਗੱਲ ਸੁਣ ਕੇ ਭਾਈ ਭਗੀਰਥ ਜੀ ਅੱਗੇ ਏਦਾਂ ਬੋਲੇ ਜੀ,
ਬਸ ਕਰੀਏ ਜਸ ਬਿਦ ਮਨ ਠਾਨੀ,
ਉਹ ਕਹਿਣ ਲੱਗਾ ਨਹੀਂ ਬਸ ਉਦਾਂ ਹੀ ਕਰੋ ਜਿੱਦਾਂ ਤੁਸੀਂ ਆਖ ਦਿੱਤਾ, ਜਿਹੜਾ ਬਣਿਆ ਹੋਇਆ ਚੂੜਾ ਨਾ ਤੁਸੀਂ ਕਹਿੰਦੇ ਸੁੰਦਰ ਹੈ ਤੇ ਲੈ ਲਓ ਤੁਸੀਂ ਆਪਣੇ ਨਾਲ, ਕੋਈ ਨੀ ਭੇਟਾ ਹੀ ਤੁਸੀਂ ਦੇ ਦਿਓ ਆਪ ਮਹਾਰਾਜ ਨੂੰ ਤੇ, ਪਰ ਆਪਾਂ ਚੱਲਣਾ ਅੱਜ ਹੀ ਹੈ।
ਵਿਆਹ ਸੌ ਜਲੇ ਕਰ ਸਭ ਰੂਰੀ,
ਕਹਿੰਦੇ ਵਿਆਹ ਦੀ ਸਾਰੀ ਸਮੱਗਰੀ ਸੁੰਦਰ ਜਿਹੜੀ ਸੀ ਉਹ ਲੈ ਕੇ ਜੀ,
ਮਗ ਗਮ ਨੇ ਜੁਗ ਜਿਨ ਮਤ ਭੂਰੀ,
ਕਹਿੰਦੇ ਹੁਣ ਚੰਗੀ ਮਤ ਵਾਲੇ ਦੋਵੇਂ ਲਾਹੌਰ ਤੋਂ ਸੁਲਤਾਨਪੁਰ ਵੱਲ ਨੂੰ ਚੱਲ ਪਏ, ਭਾਈ ਭਗੀਰਥ ਨੇ ਤੇ ਆਉਣਾ ਹੋਣਾ ਹੀ ਸੀ ਪਰ ਮਹਾਰਾਜ ਜੀ ਦੀ ਵਡਿਆਈ ਸੁਣ ਕੇ ਤੇ ਮਨਸੁਖ ਸ਼ਾਹੂਕਾਰ ਵੀ ਨਾਲ ਹੀ ਚੱਲ ਪਿਆ ਜੀ।
ਮਨਸੁਖ ਕਹੈ ਲੈ ਮੁਝ ਨਾਮ।
ਫਿਰ ਉਹਦੇ ਮਨ ਚ ਇੱਕ ਗੱਲ ਹੋਈ, ਜਦੋਂ ਤੁਰ ਪਏ ਨਾ ਤਾਂ ਮਨਸੁਖ ਭਾਈ ਭਗੀਰਥ ਜੀ ਨੂੰ ਕਹਿਣ ਲੱਗਿਆ ਵੀ ਠੀਕ ਹੈ ਗੁਰਮੁਖਾ, ਆਪਾਂ ਚੱਲ ਤਾਂ ਪਏ, ਮੈਂ ਹੁਣ ਸ਼ੰਕਾ ਨਹੀਂ ਕਰਦਾ, ਪਰ ਇੱਕ ਮੇਰੀ ਬੇਨਤੀ ਆ ਵੀ ਜੇ ਗੁਰੂ ਸਾਹਿਬ ਜੀ ਮੇਰਾ ਨਾਂ ਲੈ ਕੇ ਆਵਾਜ਼ ਮਾਰਨਗੇ ਤੇ ਬਿਨਾਂ ਮੇਰੇ ਦੱਸੇ ਤੋਂ ਜਦੋਂ ਆਪਾਂ ਜਾਵਾਂਗੇ ਮੈਂ ਮੱਥਾ ਟੇਕਾਂਗਾ, ਜੇ ਤੇ ਗੁਰੂ ਸਾਹਿਬ ਨੇ ਮੇਰਾ ਨਾਂ ਲੈ ਕੇ ਆਵਾਜ਼ ਮਾਰ ਦਿੱਤੀ ਤਾਂ
ਕਰੇ ਆਵਾਹਨ ਜੇ ਸੁਖ ਧੰਮ।
ਆਵਾਹਨ ਦਾ ਅਰਥ ਦਾ ਬੁਲਾਉਣਾ, ਜੇ ਸੁਖਾਂ ਦੇ ਘਰ ਤੇਰੇ ਸਤਿਗੁਰੂ ਜੀ ਮੈਨੂੰ ਨਾਮ ਲੈ ਕੇ ਬੁਲਾਉਣਗੇ ਤਾਂ
ਜਿਹੜ ਪ੍ਰਤੀਤ ਤਬ ਉਰ ਮੈਂ ਜਾਗ,
ਫਿਰ ਮੇਰੇ ਮਨ ਚ ਦ੍ਰਿੜ ਪ੍ਰਤੀਤ ਜਾਗ ਪਵੇਗੀ, ਹਾਂ ਫਿਰ ਬਹੁਤ ਵੱਡਾ ਭਰੋਸਾ ਮੈਨੂੰ ਬਿਲਕੁਲ ਹੋ ਜਾਏਗਾ, ਪ੍ਰੇਮ ਜਾਗੇਗਾ ਜੇ ਮੇਰਾ ਨਾਂ ਲੈ ਕੇ ਆਵਾਜ਼ ਮਾਰ ਦੇਣਗੇ ਤਾਂ।
ਸਤ ਜਾਣੋ ਮੈਂ ਇਹ ਦੁੱਖ ਦਾਗ।
ਫਿਰ ਉਹ ਕਹਿਣ ਲੱਗਾ ਮਨਸੁਖ ਵੀ ਸੱਚ ਜਾਣ ਲਾ, ਫਿਰ ਦੁਨੀਆਂ ਦੀ ਕੋਈ ਤਾਕਤ ਮੈਨੂੰ ਮਹਾਰਾਜ ਦੇ ਚਰਨਾਂ ਤੋਂ ਵੱਖ ਨਾ ਕਰ ਸਕੇਗੀ, ਇਹ ਦੁੱਖ ਦਾਗ ਹੈ, ਮੈਨੂੰ ਪੱਕਾ ਪਤਾ ਲੱਗ ਜਾਏਗਾ ਵੀ ਇਹ ਮੇਰੇ ਸਾਰੇ ਜਨਮਾਂ ਦੇ ਦੁੱਖ ਦੂਰ ਕਰ ਦੇਣਗੇ, ਪਰ ਤਾਂ ਜੇ ਕਿਤੇ ਇੱਕ ਵਾਰ ਮੈਨੂੰ ਨਾਂ ਲੈ ਕੇ ਮੇਰਾ ਨਾਂ ਲੈ ਕੇ ਮੈਨੂੰ ਆਵਾਜ਼ ਮਾਰ ਦੇਣ ਤਾਂ।
ਆਸ ਬਦੇ ਉਚਿਰਤ ਆਪਸ ਮਾਹੀ,
ਕਹਿੰਦੇ ਏਦਾਂ ਗੱਲਾਂ ਕਰਦੇ ਆਪਸ ਵਿੱਚ ਦੀ ਤੁਰੇ ਆਉਂਦੇ, ਭਾਈ ਭਗੀਰਥ ਨੇ ਆਖਿਆ ਚੰਗਾ ਫਿਰ ਭਾਈ ਤੂੰ ਵਾਰ ਵਾਰ ਇਹੀ ਗੱਲ ਕਹਿਣਾ, ਏਦਾਂ ਹੀ ਹੋਵੇਗਾ, ਆ ਜਾ ਹੁਣ ਤੂੰ।
ਤਜ ਮਾਰਗ ਪਹੁੰਚੇ ਪੁਰ ਮਾਹੀ,
ਕਹਿੰਦੇ ਚਲਦੇ ਚਲਦੇ ਸੁਲਤਾਨਪੁਰ ਪਹੁੰਚ ਗਏ ਹਨ।
ਜਹਿ ਆਪਨ ਪਰ ਦੀਨ ਦਇਆਲ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀਨਾਂ ਦੇ ਦਇਆ ਕਰਨ ਵਾਲੇ ਸਤਿਗੁਰੂ ਜੀ ਦੇ ਕੋਲ ਹੱਟ ਤੇ ਪਹੁੰਚੇ ਤਾਂ
ਐ ਆਏ ਚੱਲ ਕਰ ਤਤਕਾਲ,
ਸਿੱਧੇ ਚੱਲ ਕੇ ਹੱਟ ਵੱਲ ਨੂੰ ਹੀ ਆਏ ਹਨ ਜਿੱਥੇ ਮਹਾਰਾਜ ਜੀ ਸਨ।
ਅਵਲੋਕਤ ਪਏ ਉਤ ਪਲ ਲੋਚਨ,
ਕਹਿੰਦੇ ਨੇ ਕਮਲ ਨੇਤਰਾਂ ਵਾਲੇ ਸਤਿਗੁਰੂ ਜੀ ਨੇ ਦੋਨਾਂ ਨੂੰ ਤੁਰੇ ਆਉਂਦੇ ਦੇਖਿਆ ਜੀ।
ਬਚਨ ਉਚਾਰੇ ਭ੍ਰਮ ਹੈ ਬੇਮੋਚਨ,
ਕਹਿੰਦੇ ਨੇ ਫਿਰ ਅਜੇ ਤੁਰੇ ਹੀ ਆਉਂਦੇ ਸੀ ਜਦੋਂ ਕੋਲ ਆਏ, ਉਹਨਾਂ ਦੇ ਬੋਲਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਬਚਨ ਬਣਾਏ ਭਰਮ ਬਲੋਚਨ, ਮਨ ਦੇ ਭਰਮ ਨੂੰ ਦੂਰ ਕਰਨ ਵਾਲੇ ਸੱਚੇ ਪਾਤਸ਼ਾਹ ਜੀ ਨੇ ਆਪੇ ਹੀ ਆਪਣੇ ਮੁਖ ਤੋਂ ਏਦਾਂ ਬਚਨ ਕਰ ਦਿੱਤਾ ਜੀ।
ਆਓ ਭਗੀਰਥ ਪਾਰਿਓ ਪਕਾਰੀ,
ਜਦੋਂ ਕੋਲ ਆਏ ਨਾ ਅਜੇ ਮੱਥਾ ਟੇਕਿਆ ਵੀ ਨਹੀਂ ਸੀ, ਅਜੇ ਸਮਾਨ ਹੀ ਰੱਖਦੇ ਫਿਰਦੇ ਸੀ, ਤੇ ਮਹਾਰਾਜ ਨੇ ਆਖਿਆ ਆਪ ਭਗੀਰਥ ਪਾਰ ਪਕਾਰੀਆ ਆ ਜਾ ਤੂੰ।
ਮਨ ਮਲਿਆ ਗਰ ਰੀਤ ਵਿਚਾਰੀ,
ਮਹਾਰਾਜ ਕਹਿਣ ਲੱਗੇ ਤੂੰ ਤਾਂ ਚੰਦਨ ਵਾਲੀ ਰੀਤੀ ਬਣਾ ਲਈ, ਜਿਵੇਂ ਚੰਦਨ ਸੁਗੰਧਿਤ ਆਪਣੀ ਸੁਗੰਧੀ ਨਾਲ ਬਾਕੀ ਰੁੱਖਾਂ ਦਰਖਤਾਂ ਨੂੰ ਵੀ ਚੰਦਨ ਹੀ ਬਣਾ ਲੈਂਦਾ, ਇਹ ਤੇਰੀ ਰੀਤੀ ਤਾਂ ਚੰਦਨ ਵਾਲੀ ਹੋ ਗਈ ਹੈ।
ਪੂਰਬ ਥੋ ਮਨ ਸੁਖ ਇਹ ਕਾਚਾ,
ਤੇ ਨਾਲ ਹੀ ਮਹਾਰਾਜ ਨੇ ਉਹਦਾ ਨਾਂ ਲੈ ਦਿੱਤਾ। ਇਹ ਗੱਲ ਭਗੀਰਥ ਨੂੰ ਕਹਿ ਕੇ ਨਾ, ਆ ਭਗੀਰਥ ਭਾਗਾਂ ਵਾਲਿਆ ਤੂੰ ਤਾਂ ਚੰਦਨ ਵਰਗਾ ਹੋ ਗਿਆ ਭਾਈ, ਤੇ ਆ ਮਨ ਸੁਖ ਨੂੰ ਲਈ ਆਉਣਾ ਨਾਲ, ਇਹ ਤਾਂ ਕੱਚਾ ਮਨ ਮਤ ਦਾ ਕੱਚਾ, ਮਹਾਰਾਜ ਨੇ ਆਖਿਆ ਨਾਂ ਲੈ ਕੇ।
ਜੀਓ ਨਾਮ ਚਾਹਤ ਅਬ ਸੱਚਾ,
ਤੇ ਹੁਣੇ ਆਪਣੇ ਨਾਮ ਨੂੰ ਸੱਚਾ ਕਰਨਾ ਚਾਹੁੰਦਾ, ਮਹਾਰਾਜ ਨੇ ਆਖਿਆ ਮਨ ਸੁਖ ਨੂੰ ਲੈ ਕੇ ਆਇਆ ਨਾਲ, ਇਹ ਤੇ ਮਤ ਦਾ ਕੱਚਾ ਸੀ, ਪਰ ਹੁਣੇ ਆਪਣੇ ਨਾਂ ਨੂੰ ਆਪਣੀ ਮਤ ਨੂੰ ਸੱਚਾ ਕਰਨਾ ਚਾਹੁੰਦਾ ਹੈ।
ਜਾਂ ਤੇ ਆਨੂੰ ਆਪਣੇ ਸੰਗ,
ਤੇ ਮਹਾਰਾਜ ਕਹਿੰਦੇ ਭਾਈ ਭਗੀਰਥ ਤਾਂ ਨਾਲ ਲੈ ਕੇ ਇਹਨੂੰ ਆਪਣੇ, ਭਈ ਇਹ ਆਪਣੇ ਨਾਮ ਨੂੰ ਸੱਚਾ ਕਰ ਲਵੇ, ਇਹਦਾ ਜਿਹੜੀ ਕਚਿਆਈ ਸੀ ਕੱਚਾ ਪੁਣਾ ਨਿਕਲ ਜਾਵੇ ਸਾਰਾ।
ਧਨ ਸੰਤ ਮਤ ਕੀਟੀ ਭ੍ਰਿੰਗਾ,
ਕਹਿਣ ਲੱਗੇ ਤੂੰ ਧਨ ਹੈ ਭਾਈ ਭਗੀਰਥ, ਤੇਰੀ ਸੰਤ ਮਤ ਹੈ, ਤੇ ਕੀਟੀ ਭ੍ਰਿੰਗਾ, ਭ੍ਰਿੰਗਾ ਇੱਕ ਭ੍ਰਿੰਗੀ ਇੱਕ ਸਤਸੰਗ ਜੀ ਕੀੜਾ, ਕੀਟੀ ਕੀੜੇ ਨੂੰ ਕਹਿੰਦੇ, ਕਹਿੰਦੇ ਨੇ ਇੱਕ ਭ੍ਰਿੰਗੀ ਕੀੜਾ ਹੁੰਦਾ ਉਹਦਾ, ਉਹਨੂੰ ਇੱਕ ਕਰਤਾਰ ਨੇ ਅਕਾਲ ਪੁਰਖ ਨੇ ਐਸੀ ਸਤਸੰਗ ਦੀ ਕਲਾ ਬਖਸ਼ੀ ਹੈ, ਭ੍ਰਿੰਗੀ ਕਿਸੇ ਵੀ ਸਧਾਰਨ ਕੀੜੇ ਨੂੰ ਫੜ ਕੇ ਤੇ ਆਪਣੇ ਘਰ ਲੈ ਜਾਂਦਾ, ਮਿੱਟੀ ਦਾ ਘਰ ਜਿਹਾ ਬਣਿਆ ਹੁੰਦਾ ਛੋਟਾ ਜਿਹਾ ਉਹਦਾ, ਉਹਦੇ ਵਿੱਚ ਲਿਜਾ ਕੇ ਤੇ ਉਹਦੇ ਦੁਆਲੇ ਆਵਾਜ਼ ਕੱਢਦਾ ਰਹਿੰਦਾ, ਬੋਲਦਾ ਰਹਿੰਦਾ, ਘੂੰ ਘੂੰ ਕਰਦਾ ਰਹਿੰਦਾ, ਦੋ ਤਿੰਨ ਦਿਨਾਂ ਬਾਅਦ ਉਹ ਜਿਹੜਾ ਕੀੜਾ ਨਾ ਉਹਦੀ ਆਵਾਜ਼ ਸੁਣ ਸੁਣ ਕੇ ਤੇ ਭ੍ਰਿੰਗੀ ਬਣ ਜਾਂਦਾ। ਇਹ ਪਰਮੇਸ਼ਰ ਦਾ ਨਿਯਮ ਹੀ ਹੈ। ਮਹਾਰਾਜ ਕਹਿੰਦੇ ਆ ਲੈ, ਆ ਤਾਂ ਭ੍ਰਿੰਗੀ ਕੀੜੇ ਵਾਲੀ ਗੱਲ ਹੋ ਗਈ, ਭਈ ਜਿਵੇਂ ਭ੍ਰਿੰਗੀ ਜਿਹਨੂੰ ਮਰਜ਼ੀ ਫੜ ਕੇ ਲਿਆ ਕੇ ਭ੍ਰਿੰਗੀ ਬਣਾ ਲੈਂਦਾ, ਤੂੰ ਤੇ ਚੰਦਨ ਵਰਗਾ ਭ੍ਰਿੰਗੀ ਵਰਗਾ ਹੋ ਗਿਆ, ਪਰ ਜਿਹਨੂੰ ਮਰਜ਼ੀ ਨਾਲ ਲੈ ਆਉਂਦਾ ਆਪਣੇ ਵਰਗਾ ਹੀ ਗੁਰਮੁਖ ਕਰਨਾ ਚਾਹੁੰਦਾ ਤੂੰ ਉਹਨੂੰ।
ਸੁਣ ਬਚਨ ਧਾਏ ਚਰਨ ਲਪਟਾਏ,
ਜਦੋਂ ਮਨਸੁਖ ਨੇ ਮਹਾਰਾਜ ਦੇ ਬਚਨ ਸੁਣੇ ਨਾਂ ਲੈ ਕੇ ਜੀ ਮਹਾਰਾਜ ਨੇ ਕਹਿ ਦਿੱਤਾ, ਤਾਂ ਭੱਜ ਕੇ ਹੀ ਮਹਾਰਾਜ ਦੇ ਚਰਨਾਂ ਨਾਲ ਲਿਪਟ ਗਿਆ। ਕਹਿੰਦੇ ਸੁਣ ਬਚਨ ਧਾਏ ਚਰਨ ਲਪਟਾਏ, ਮਹਾਰਾਜ ਦੇ ਚਰਨਾਂ ਨਾਲ ਚੰਬੜੀ ਗਿਆ ਮਨਸੁਖ ਤਾਂ ਜੀ।
ਮਨ ਮਿਲਿਓ ਜਲ ਅਦਕ ਤਸਾਏ,
ਸਮਝ ਲਓ ਕਈਆਂ ਜਨਮਾਂ ਦੇ ਪਿਆਸੇ ਨੂੰ ਜਿਵੇਂ ਪਾਣੀ ਜਲ ਪੀਣ ਵਾਸਤੇ ਮਿਲ ਗਿਆ ਹੋਵੇ, ਏਦਾਂ ਠੰਡ ਪੈ ਗਈ ਮਨਸੁਖ ਦੇ ਮਨ ਨੂੰ ਜੀ।
ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ,
ਸਾਰੇ ਕਰੋ ਜੀ ਰਸਨਾ ਪਵਿੱਤਰ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ,
ਸਗਲ ਬਿਨਾਸੇ ਰੋਗ ਪੂਰਾ, ਸਗਲ ਬਿਨਾਸੇ ਰੋਗ ਪੂਰਾ,
ਸਗਲ ਬਿਨਾਸੇ ਰੋਗ ਪੂਰਾ, ਸਗਲ ਬਿਨਾਸੇ ਰੋਗ ਪੂਰਾ,
ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ,
ਗੁਰਪੂਰਾ ਮੇਰਾ ਗੁਰਪੂਰਾ, गुरपुरा मेरा गुरपुरा
ब्याह सौ जर दीन अगारी
कहते मथा जो टेक लिया ना मन सुख ने ते ओने चिर नूं भाई भगीरथ जी ने व्याह दी सारी समगरी खोल के रख दिती जी
बाहर भगीरथ गिरा उचारी
फिर भाई भगीरथ जी ने मथा टेकिया महाराज नूं ते इदां बोलिया जी
अवर सर्ब रावर को ज्ञाता
कहण लगा महाराज आप जी ते जानी जानी जे ज्ञाता दर्थ हुंदा जानी जान महाराज आप कोलों की छुपिया आप सब कुछ जानदे हो
कहण बने नह मम सुख दाता
ए सुखां दे दाते मेरा कुछ कहना बनदा ही नहीं क्योंकि तुहानूं सब कुछ पता है
नाम पतत पावन सुन श्रोने
महाराज जिन्हां दा पतत पावन नाम है भाई भगीरथ जी दी यह बेनती सुन के पवित्र मुख तों बोले जी
जह आवा तुम्हारो सिख होने
भाई भगीरथ ने आख्या महाराज जह आवा तुमरो सिख होने ये तुहाडा सिख बन लई आया महाराज ये चाहुंदा असल विच भई मैनूं आत्म ज्ञान हो जाए मेरे जन्म दे बंधन कट्टे जाण मैं बहुता कह नहीं सकदा क्योंकि तुसीं जाणी जाण जे तुसीं ज्ञाते जे सिर्फ मैं इसलिए इहनूं लै के आया चाहुंदा सी जी
श्री गुर कर तिन को सन्मान
कहिंदे महाराज सच्चे पातशाह जी ने बड़ा प्यार कीता सन्मान कीता जी
ਬਾਹਰ ਹਕਾਰ ਲਿਓ ਮਰਦਾਨਾ
ਫਿਰ ਮਹਾਰਾਜ ਜੀ ਨੇ ਉਹਨਾਂ ਨੂੰ ਕੋਲ ਬਿਠਾ ਕੇ ਪਹਿਲਾਂ ਭਾਈ ਮਰਦਾਨਾ ਜੀ ਨੂੰ ਆਵਾਜ਼ ਮਾਰੀ
ਵਿਆਹ ਸੌਜ ਦੀਨੀ ਕਰ ਪੂਰੀ
ਕਹਿੰਦੇ ਲੈ ਭਾਈ ਮਰਦਾਨਿਆ ਵੀ ਅਸ ਤੇਰੀ ਬੇਟੀ ਦੇ ਵਿਆਹ ਦੀ ਸਾਰੀ ਸਮੱਗਰੀ ਆ ਪੂਰੀ ਇੱਕ ਵਾਰੀ ਦੇਖ ਲਾ ਤੂੰ
ਹਰਖਤ ਭਇਓ ਬਿਲੋਕਤ ਰੂਰੀ
ਦੇਖ ਕੇ ਭਾਈ ਮਰਦਾਨਾ ਜੀ ਬਹੁਤ ਖੁਸ਼ ਤੇ ਪ੍ਰਸੰਨ ਹੋਏ ਇੱਥੇ ਸਤਸੰਗ ਜੀ ਸਮਾਂ ਸੰਪੂਰਨ ਹੋ ਗਿਆ ਕਿਉਂਕਿ ਸਮੇਂ ਦੀ ਥੋੜੀ ਕੁ ਦੋ ਤਿੰਨ ਦਿਨ ਹੁਣ ਤਬਦੀਲੀ ਚੱਲਣੀ ਆ ਗਿਆਨੀ ਜੀ ਨੇ ਤੁਹਾਨੂੰ ਦੱਸ ਦਿੱਤਾ ਸੀ ਉਹ ਸੰਸਾਰ ਅੱਜ ਸਮੇਂ ਦੀ ਇੱਥੇ ਹੀ ਸਮਾਪਤੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਰੋਜ਼ ਆਪਾਂ ਬੇਨਤੀ ਕਰਦੇ ਹਾਂ ਔਰ ਅੱਜ ਵੀ ਬੇਨਤੀ ਕਰਦੇ ਮਹਾਰਾਜ ਕਿਸੇ ਤਰ੍ਹਾਂ ਦਾ ਭਰਮ ਨਾ ਸਾਡੇ ਮਨ ਚ ਪਏ ਸਿਰਫ ਤੇ ਸਿਰਫ ਤੁਹਾਡੇ ਚਰਨਾਂ ਦਾ ਪਿਆਰ ਹੀ ਮਨ ਚ ਚਾਹੀਦਾ ਜਿਸ ਕਰਕੇ ਸਾਡਾ ਭਲਾ ਹੋ ਜਾਵੇ ਜੀ ਲੇਖਕ ਅਤੇ ਹਨ ਛੁੱਟੀਆ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਉਤਾਰ ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੋ ਫਿਰ ਫਤਿਹ ਬੁਲਾਈਏ ਜੀ
ਵਿਆਹ ਸੌਜ ਦੀਨੀ ਕਰ ਪੂਰੀ ਹਰਖਤ ਪਇਓ ਬਿਲੋ ਕਤਰੂਰੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।